ਇਹ ਪਾਵਨ ਅਖੀਰਲੀ ਪੰਗਤੀ ਵਿੱਚ ਤਿੰਨ ਵਾਰੀ ਨਾਨਕ ਪਦ ਆਇਆ ਹੈ। ਇੱਕ ਵਾਰੀ ਪਹਿਲਾਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੰਜਵੇਂ ਰੂਪ ਸਤਿਗੁਰੂ ਜੀ ਉਚਾਰਨ ਕਰ ਰਹੇ ਨੇ ਗੁਰੂ ਅਰਜਨ ਦੇਵ ਜੀ। ਸਤਿਗੁਰੂ ਜੀ ਫੁਰਮਾਨ ਕਰਦੇ ਪ੍ਰਭ ਨਾਨਕ ਨਾਨਕ ਨਾਨਕਮਈ, ਜੋ ਵਾਹਿਗੁਰੂ ਹੈ ਉਹਦੇ 'ਚ ਨਾ ਅਨਕ, ਨਾ ਅਨਕ ਦਾ ਮਤਲਬ ਅਨੇਕਤਾ ਨਹੀਂ ਹੈ, ਇੱਕ ਹੀ ਹੈ, ਇੱਕੋ ਹੈ ਭਾਈ, ਇੱਕੋ ਹੈ। ਔਰ ਜਿਹੜਾ ਇਸ ਸਰੂਪ ਵਿੱਚ ਲੀਨ ਹੋ ਜਾਂਦਾ ਹੈ, ਨਾਨਕ ਨਾਨ ਅੱਕ, ਅੱਕ ਕਹਿੰਦੇ ਦੁੱਖ ਨੂੰ, ਉਹਨੂੰ ਫਿਰ ਕੋਈ ਦੁੱਖ ਨਹੀਂ ਰਹਿੰਦਾ। ਦੇਖੋ ਸਾਧ ਸੰਗਤ ਜੀ, ਪਾਦ ਇੱਕੋ ਜਿਹਾ ਹੀ ਹੈ, ਜਿਵੇਂ ਇੱਕ ਵਾਰੀ ਗਿਆਨੀ ਜੀ ਨੇ ਅੱਗੇ ਦੱਸਿਆ ਸੀ ਕਿ ਪਾਦ ਇੱਕੋ ਹੋਵੇ, ਕਈ ਵਾਰ ਆਵੇ, ਅਰਥ ਵੱਖਰਾ ਵੱਖਰਾ ਹੋਵੇ, ਉਸਨੂੰ ਯਮਕ ਅਲੰਕਾਰ ਕਹਿੰਦੇ ਹਨ। ਮਹਾਰਾਜ ਜੀ ਨੇ ਇੱਥੇ ਤਿੰਨ ਵਾਰੀ ਨਾਨਕ ਪਦ, ਇੱਕ ਵਾਰੀ ਤਾਂ ਜੋ ਪਹਿਲਾਂ ਲਿਖਿਆ ਹੈ ਨਾਨਕ, ਉਹਦਾ ਭਾਵ ਹੈ ਵੀ ਸਤਿਗੁਰੂ ਨਾਨਕ ਦੇਵ ਜੀ ਦਾ ਰੂਪ ਪੰਜਵੇਂ ਪਾਤਸ਼ਾਹ ਫੁਰਮਾ ਰਹੇ ਨੇ। ਦੂਜੇ ਨਾਨਕ ਦਾ ਮਤਲਬ ਜੋ ਪਰਮੇਸ਼ਰ ਹੈ ਉਹ ਅਨੇਕਤਾ ਤੋਂ ਰਹਿਤ ਹੈ, ਨਾਨਕ ਨਾ ਅਨਕ, ਜਿਹਦੇ 'ਚ ਅਨੇਕਤਾ ਨਹੀਂ ਹੈ, ਭਾਵ ਪਰਮਾਤਮਾ 'ਚ ਦੋ ਦਵੈਤ ਨਹੀਂ ਹੈ, ਇੱਕੋ ਹੀ ਹੈ, ਇੱਕੋ ਹੈ ਭਾਈ, ਇੱਕੋ ਹੈ। ਅਤੇ ਫਿਰ ਨਾਨਕ ਅੱਕ ਨਾਮ ਦੁੱਖ ਦਾ ਹੈ, ਜਿਹਦੇ ਵਿੱਚ ਦੁੱਖ ਨਹੀਂ ਹੈ, ਐਸੇ ਸਰੂਪ ਵਿੱਚ ਲੀਨਤਾ ਹੋ ਜਾਂਦੀ ਹੈ। ਜਦੋਂ ਇਹ ਅਵਸਥਾ ਚਿੰਤ ਅਚਿੰਤਾ ਸਗਲੀ ਗਈ, ਪ੍ਰਭ ਨਾਨਕ ਨਾਨਕ ਨਾਨਕਮਈ। ਹਾਂਜੀ,
ਭੈਰੋ ਬਾਣੀ ਭਗਤਾ ਕੀ ਕਬੀਰ ਜੀਓ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹੋ ਧਨ ਮੇਰੇ ਹਰ ਕੋ ਨਾਉ, ਗਾਂਠ ਨਾ ਬਾਧਾਓ, ਵੇਚ ਨਾ ਖਾਓ ਰਹਾਓ। ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ, ਭਗਤ ਕਰਾਓ ਜਨ ਸਰਨ ਤੁਮਾਰੀ। ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ, ਤੁਮ ਹੈ ਛੋੜ ਜਾਨੋ ਨਹੀਂ ਦੂਜੀ। ਨਾਉ ਮੇਰੇ ਬੰਦਪ ਨਾਉ ਮੇਰੇ ਭਾਈ, ਨਾਉ ਮੇਰੇ ਸੰਗ ਅੰਤ ਹੋਏ ਸਖਾਈ। ਮਾਇਆ ਮਹਿ ਜਿਸ ਰੱਖੈ ਉਦਾਸ, ਕਹਿ ਕਬੀਰ ਹਉ ਤਾ ਕੋ ਦਾਸ। ਨਾਂਗੇ ਆਵਨ ਨਾਂਗੇ ਜਾਣਾ, ਕੋਏ ਨਾ ਰਹਿ ਰਾਜਾ ਰਾਣਾ। ਰਾਮ ਰਾਜਾ ਨਉ ਨਿਧ ਮੇਰਾ, ਸੰਪੈ ਹੇਤ ਕਲਤ ਧਨ ਤੀਰਾ ਰਹਾਉ। ਆਵਤ ਸੰਗ ਨਾ ਜਾਤ ਸੰਗਤੀ, ਕਹਾ ਭਇਓ ਦਰ ਬੰਧੇ ਹਾਥੀ। ਲੰਕਾ ਗੱਢ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਇਆ। ਕਹਿ ਕਬੀਰ ਕਿਛ ਗੁਣ ਵਿਚਾਰ, ਚੱਲੇ ਜੁਆਰੀ ਦੋਏ ਹੱਥ ਚਾਰ। ਮੈਲਾ ਬ੍ਰਹਮਾ ਮੈਲਾ ਇੰਦ, ਰਵ ਮੈਲਾ ਮੈਲਾ ਹੈ ਚੰਦ। ਮੈਲਾ ਮਲਤਾ।
ਇੱਥੇ ਕਈ ਗੁਰਮੁਖ ਪਾਠ ਇੱਦਾਂ ਕਰਦੇ ਆ, ਮੂਰਖ ਰਾਵਣ ਕਿਆ ਲੈ ਗਿਆ, ਪਰ ਸੰਪਰਦਾਇ ਵਿੱਚ ਮੂਰਖ ਰਾਵਣ ਇਕੱਠਾ ਹੀ ਪਾਠ ਆਉਂਦਾ ਹੈ, ਕਿਉਂਕਿ ਮੂਰਖ ਉਹ ਜੇ ਮੁਗਧ ਹੈ ਹੰਕਾਰੇ ਮਰਨਾ, ਮੂਰਖ ਦੇ ਲੱਛਣ ਮਹਾਰਾਜ ਜੀ ਕਰਦੇ, ਜਿਹੜਾ ਹੰਕਾਰ ਵਿੱਚ ਹੋਵੇ ਉਹ ਮੂਰਖ ਹੈ। ਸੋ ਰਾਵਣ ਹੰਕਾਰੀ ਸੀ, ਇਸ ਕਰਕੇ ਉਸੇ ਨੂੰ ਮਹਾਰਾਜ ਨੇ ਇੱਥੇ ਮੂਰਖ ਲਿਖਿਆ ਹੈ। ਸੋ ਕਈ ਸੱਜਣ ਅੱਜ ਕੱਲ੍ਹ ਨਵੀਨ ਜੋ ਪਾਠ ਕਰਨ ਵਾਲੇ ਹਨ, ਉਹ ਮੂਰਖ 'ਤੇ ਯਮਕ ਲਾ ਕੇ, ਭਾਵ ਜਿਹੜੇ ਗੁਰਮੁਖਾਂ ਨੂੰ ਸਿੱਖਾਂ ਨੂੰ ਸੰਬੋਧਨ ਕਰਕੇ ਇੱਦਾਂ ਅਰਥ ਕਰਦੇ ਨੇ, ਇਹ ਮੂਰਖ ਰਾਵਣ ਕੀ ਲੈ ਗਿਆ। ਪਰ ਜਿਹੜਾ ਸੰਪਰਦਾਇ ਵਿੱਚ ਪਾਠ ਮੁੱਖ ਹੈ ਉਹ ਇਹੀ ਹੈ ਕਿ ਮੂਰਖ ਰਾਵਣ ਕਿਆ ਲੈ ਗਿਆ, ਕਿਉਂਕਿ ਮਹਾਰਾਜ ਪਿੱਛੇ ਜਿਹੜੇ ਪ੍ਰਕਰਨ ਨਾਲ ਬਚਨ ਕਰ ਰਹੇ ਹਨ ਉਹਦੇ ਵਿੱਚ ਸੰਬੋਧਨਕਾਰਕ ਪਦ ਇੱਥੇ ਨਹੀਂ ਆਉਂਦਾ, ਇਹ ਖਿਆਲ ਰੱਖਣਾ।
ਮੈਲਾ ਬ੍ਰਹਮਾ ਮੈਲਾ ਇੰਦ, ਰਵ ਮੈਲਾ ਮੈਲਾ ਹੈ ਚੰਦ। ਮੈਲਾ ਮਲਤਾ ਇਹੋ ਸੰਸਾਰ, ਇੱਕ ਹਰ ਨਿਰਮਲ ਜਾ ਕਾ ਅੰਤ ਨਾ ਪਾਰ ਰਹਾਉ। ਮੈਲੇ ਬ੍ਰਹਮੰਡਾਏ ਕੈ ਈਸ, ਮੈਲੇ ਨਿਸਬਾਸੁਰ ਦਿਨ ਤੀਸ।
ਮੈਲੇ ਬ੍ਰਹਮੰਡਾਏ ਕੈ ਈਸ, ਇਉਂ ਕੈ 'ਤੇ ਵਿਸ਼ਰਾਮ ਲੱਗਦਾ ਹੈ, ਬ੍ਰਹਮੰਡਾਏ ਵੱਖਰਾ ਕੈ ਵੱਖਰਾ। ਮੈਲੇ ਬ੍ਰਹਮੰਡਾਏ ਕੈ ਈਸ, ਮੈਲੇ ਨਿਸਬਾਸੁਰ ਦਿਨ ਤੀਸ।
ਮੈਲਾ ਮੋਤੀ ਮੈਲਾ ਹੀਰ, ਮੈਲਾ ਪਵਨ ਪਾਵਕ ਅਰ ਨੀਰ। ਮੈਲੇ ਸ਼ਿਵ ਸ਼ੰਕਰ ਮਹੇਸ਼, ਮੈਲੇ ਸਿੱਧ ਸਾਧਕ ਅਰ ਭੇਖ। ਮੈਲੇ ਜੋਗੀ ਜੰਗਮ ਜਟਾ ਸਹੇਤ, ਮੈਲੀ ਕਾਇਆ ਹੰਸ ਸਮੇਤ। ਕਹਿ ਕਬੀਰ ਤੇ ਜਨ ਪਰਵਾਨ, ਨਿਰਮਲ ਤੇ ਜੋ ਰਾਮ ਹੈ ਜਾਨ। ਮਨ ਕਰ ਮੱਕਾ ਕਿਬਲਾ ਕਰ ਦੇਹੀ, ਬੋਲਨ ਹਾਰ ਪਰਮ ਗੁਰ ਏਹੀ। ਕਹੋ ਰੇ ਮੁੱਲਾਂ ਬਾਂਗ ਨਿਵਾਜ, ਏਕ ਮਸੀਤ ਦਸੈ ਦਰਵਾਜ ਰਹਾਉ। ਮਿਸ ਮਿਲ ਤਾਮਸ ਭਰਮ ਕਦੂਰੀ, ਪਾਖ ਲੇ ਪੰਚੈ ਹੋਏ ਸਬੂਰੀ।
ਪਾਖ ਲੇ ਪੰਚੈ ਹੋਏ ਸਬੂਰੀ,
ਪਾਖ ਲੇ ਪੰਚੈ ਹੋਏ ਸਬੂਰੀ। ਹਿੰਦੂ ਤੁਰਕ ਕਾ ਸਾਹਿਬ ਏਕ, ਕਹਿ ਕਰੈ ਮੁੱਲਾਂ ਕਹਿ ਕਰੈ ਸੇਖ। ਕਹਿ ਕਬੀਰ ਹਉ ਭਇਆ ਦੇਵਾਨਾ, ਮੁਸ ਮੁਸ ਮਨੁਆ ਸਹਿਜ ਸਮਾਨਾ। ਗੰਗਾ ਕੈ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਈ ਨਿਬਰੀ। ਬਿਗਰਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨਕਤ ਹੈ ਨਾ ਜਾਈ ਰਹਾਉ। ਚੰਦਨ ਕੈ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਪਾਰਸ ਕੈ ਸੰਗ ਤਾਂਬਾ ਬਿਗਰਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਨਾ।
ਮਾਥੇ ਤਿਲਕ ਹੱਥ ਮਾਲਾ ਬਾਨਾ, ਬਾਨਾ ਜਿਵੇਂ ਭਾਈ ਸਾਹਿਬ ਜੀ ਨੇ ਪਾਠ ਕੀਤਾ ਹੈ ਇਸੇ ਪ੍ਰਕਾਰ ਪੜ੍ਹਨਾ ਹੈ, ਬਾਨਾ ਨਹੀਂ ਕਰਨਾ। ਕਈ ਸਾਡੇ ਵੀਰ ਬਾਨਾ ਬੋਲ ਜਾਂਦੇ ਨੇ, ਬਾਨਾ ਤੋਂ ਭਾਵ ਹੈ ਬਨਾਵਟ। ਮੱਥੇ 'ਤੇ ਤਿਲਕ ਲਾਇਆ, ਹੱਥ ਵਿੱਚ ਮਾਲਾ ਪਕੜੀ, ਐਸੀ ਬਨਾਵਟ ਬਣਾਈ ਹੈ ਕੇਵਲ ਲੋਕ ਦਿਖਾਵੇ ਵਾਸਤੇ। ਇਉਂ ਲੋਕਾਂ ਨੇ ਪਰਮਾਤਮਾ ਨੂੰ ਖਿਡਾਉਣਾ ਹੀ ਸਮਝ ਛੱਡਿਆ ਹੈ।
ਜਾਉ ਹਉ ਬੌਰਾ ਤਉ ਰਾਮ ਤੋਰਾ, ਲੋਗ ਮਰਮ ਕਹਿ ਜਾਨੈ ਮੋਰਾ ਰਹਾਉ। ਤੋਰਾਉ ਨਾ ਪਾਤੀ ਪੂਜਾਉ ਨਾ ਦੇਵਾ, ਰਾਮ ਭਗਤ ਬਿਨ ਨਿਹਫਲ ਸੇਵਾ। ਸਤਿਗੁਰ ਪੂਜਾਉ ਸਦਾ ਸਦਾ ਮਨਾਵਾਉ, ਐਸੀ ਸੇਵ ਦਰਗ ਹੈ ਸੁਖ ਪਾਵਾਉ। ਲੋਗ ਕਹੈ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਉਲਟ ਉਲਟ ਜਾਤ ਕੁਲ ਦੂ ਬਿਸਾਰੀ, ਸੁਨ ਸਹਿਜ ਮਹਿ ਬੁਨਤ ਹਮਾਰੀ। ਹਮਰਾ ਝਗੜਾ ਰਹਾ ਨ ਕੋ, ਪੰਡਿਤ ਮੁੱਲਾਂ ਛਾਡੇ ਦੋ ਰਹਾਉ। ਬੁਨ ਬੁਨ ਆਪ ਆਪ ਪਹਿਰਾਵਾਉ, ਜਹਿ ਨਹੀਂ ਆਪ ਤਹਾ ਹੋਏ ਗਾਵਾਉ। ਪੰਡਿਤ ਮੁੱਲਾਂ ਜੋ ਲਿਖਦੀ ਆ, ਛਾੜ ਚੱਲੇ ਹਮ ਕਛੂ ਨ ਲੀਆ। ਹਿਰਦੈ ਇਖਲਾਸ ਨਿਰਖਲੇ ਮੀਰਾ, ਆਪ ਖੋਜ ਖੋਜ ਮਿਲੇ ਕਬੀਰਾ। ਨਿਰਧਨ ਆਦਰ ਕੋਈ ਨਾ ਦੇ, ਲਾਖ ਯਤਨ ਕਰੈ ਉਹ ਚੇਤਨਾ ਧਰੇ ਰਹਾਉ। ਜਾਉ ਨਿਰਧਨ ਸਰ ਧਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ। ਜਾਓ ਸਰ ਧਨ ਨਿਰਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ। ਨਿਰਧਨ ਸਰ ਧਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਏ। ਕਹਿ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕਉ ਸਿਮਰਹਿ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਭਜਹੁ ਗੋਬਿੰਦ ਭੂਲ ਮਤ ਜਾਹ, ਮਾਨਸ ਜਨਮ ਕਾ ਇਹੀ ਲਾਹ ਰਹਾਉ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ। ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੇ ਹੇਰੇ ਮਨ ਸਾਰਿਗ ਪਾਨੀ। ਆਬਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਜੋ ਕਿਛ ਕਰਹਿ ਸੋਈ ਅਬਸਾਰ, ਫਿਰ ਪਛਤਾਹ ਨਾ ਪਾਵਹ ਪਾਰ। ਸੋ ਸੇਵਕ ਜੋ ਲਾਇਆ ਸੇਵ, ਤਿਨ ਹੀ ਪਾਏ ਨਿਰੰਜਨ ਦੇਵ। ਗੁਰ ਮਿਲ ਤਾ ਕੇ ਖੁੱਲ੍ਹੇ ਕਪਾਟ, ਬਹੁਰ ਨ ਆਵੈ ਜੋਨੀ ਬਾਟ। ਇਹੀ ਤੇਰਾ ਅਵਸਰ ਇਹ ਤੇਰੀ ਬਾਰ, ਘਾਟ ਭੀਤਰ ਤੂੰ ਦੇਖ ਵਿਚਾਰ। ਕਹਿਤ ਕਬੀਰ ਜੀਤ ਕੈ ਹਾਰ, ਬਹੁ ਬਿਧ ਕਹਿਓ ਪੁਕਾਰ ਪੁਕਾਰ। ਸੇਵਕੀ ਪੁਰੀ ਬਸੈ ਬੁੱਧ ਸਾਰ, ਤਹਿ ਤੁਮ ਮਿਲ ਕੈ ਕਰਹੁ ਵਿਚਾਰ। ਈਤ ਊਤ ਕੀ ਸੋਝੀ ਪਰੈ, ਕੌਣ ਕਰਮ ਮੇਰਾ ਕਰ ਕਰ ਮਰੈ। ਨਿਜ ਪਦ ਉਪਰ ਲਾਗੋ ਧਿਆਨ, ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ। ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ ਰਹਾਉ। ਮੂਲ ਦੁਆਰੈ ਬੰਧਿਆ ਬੰਧ, ਰਵ ਉਪਰ ਗਹਿ ਰਾਖਿਆ ਚੰਦ। ਪੱਛਮ ਦੁਆਰੈ ਸੂਰਜ ਤਪੈ, ਮੀਰ ਡੰਡ ਸਿਰ ਉਪਰ ਬਸੈ। ਪੱਛਮ ਦੁਆਰੇ ਕੀ ਸਿਲ ਓੜ, ਤਿਹ ਸਿਲ ਉਪਰ ਖਿੜਕੀ ਔਰ, ਖਿੜਕੀ ਉਪਰ ਦਸਵਾ ਦੁਆਰ। ਕਹਿ ਕਬੀਰ ਤਾ ਕਾ ਅੰਤ ਨਾ ਪਾਰ। ਸੋ ਮੁੱਲਾਂ ਜੋ ਮਨ ਸਿਓ ਲਰੈ, ਗੁਰੂ ਉਪਦੇਸ਼ ਕਾਲ ਸਿਓ ਜੁਰੈ। ਕਾਲ ਪੁਰਖ ਕਾ ਮਰਦੈ ਮਾਨ, ਤਿਸ ਮੁੱਲਾ ਕਉ ਸਦਾ ਸਲਾਮ। ਹੈ ਹਜੂਰ ਕਤ ਦੂਰ ਬਤਾਵਹੁ, ਦੁੰਦਰ ਵਾਧਹੁ ਸੁੰਦਰ ਪਾਵਹੁ ਰਹਾਉ। ਕਾਜੀ ਸੋ ਜੋ ਕਾਇਆ ਵਿਚਾਰੈ, ਕਾਇਆ ਕੀ ਅਗਨ ਬ੍ਰਹਮ ਪਰ ਜਾਰੈ। ਸੁਪਨਾ ਬਿੰਦ ਨ ਦੇਈ ਚਰਨਾ, ਤਿਸ ਕਾਜੀ ਕਉ ਜਰਾ ਨ ਮਰਨਾ। ਸੋ ਸੁਰਤਾਨ ਜੋ ਦੋਇ ਸਰ ਤਾਨੈ, ਬਾਹਰ ਜਾਤਾ ਭੀਤਰ ਆਨੈ। ਗਗਨ ਮੰਡਲ ਮਹਿ ਲਸਕਰ ਕਰੈ, ਸੋ ਸੁਰਤਾਨ ਛਤਰ ਸਿਰ ਧਰੈ। ਜੋਗੀ ਗੋਰਖ ਗੋਰਖ ਕਰੈ, ਹਿੰਦੂ ਰਾਮ ਨਾਮ ਉਚਰੈ। ਮੁਸਲਮਾਨ ਕਾ ਏਕ ਖੁਦਾਏ, ਕਬੀਰ ਕਾ ਸੁਆਮੀ ਰਹਿਆ ਸਮਾਏ।
ਸਤਿਕਾਰਯੋਗ ਸਾਧ ਸੰਗਤ ਜੀ, ਮਹਾਨ ਗੁਰਮਤਿ ਸਮਾਗਮ ਗੁਰਬਾਣੀ ਪਾਠ ਬੋਧ ਸਮਾਗਮ ਜੋ ਚੱਲ ਰਿਹਾ ਹੈ, ਇਹਦੇ ਵਿੱਚ ਖਾਲਸਾ ਪੰਥ ਦੀਆਂ ਸਮੁੱਚੀਆਂ ਧਾਰਮਿਕ ਸ਼ਖਸੀਅਤਾਂ, ਜਥੇਬੰਦੀਆਂ, ਸੰਪਰਦਾਵਾਂ ਹਾਜ਼ਰੀਆਂ ਲਵਾ ਰਹੀਆਂ ਹਨ। ਸੋ ਅੱਜ ਬੀਬੀ ਨਿਰਜੀਤ ਕੌਰ ਜੀ ਨੇ ਜੋ ਅਨਾਥ ਬੱਚਿਆਂ ਵਾਸਤੇ, ਛੋਟੇ ਬੱਚਿਆਂ ਵਾਸਤੇ ਸਕੂਲ ਖੋਲ੍ਹਿਆ ਹੋਇਆ ਹੈ, ਉਹ ਗੁਰਮੁਖ ਪਿਆਰੇ ਆਏ ਹਨ। ਨਿਰਪ੍ਰੀਤ ਕੌਰ ਜੀ ਵੱਲੋਂ ਜੋ ਉਹ ਸਤਿਕਾਰਯੋਗ ਭਾਈ ਸੁਖਦੇਵ ਸਿੰਘ ਜੀ ਉਹਨਾਂ ਦਾ ਸਤਿਕਾਰ ਕਰ ਰਹੇ ਨੇ ਜੀ ਆਇਆਂ ਨੂੰ। ਬੱਚਿਆਂ ਨੂੰ ਬਾਲ ਉਪਦੇਸ਼ ਜੋ ਸੰਪਰਦਾਇ ਟਕਸਾਲ ਦਮਦਮੀ ਜਥਾ ਪਿੰਡਰਾ ਮਹਾਂਪੁਰਸ਼ਾਂ ਵੱਲੋਂ ਕਾਇਦਾ ਛਪਿਆ ਹੋਇਆ ਹੈ, ਇਹ ਕਾਇਦਾ ਬੱਚਿਆਂ ਨੂੰ ਵੰਡਿਆ ਜਾ ਰਿਹਾ ਹੈ, ਕਿਉਂਕਿ ਇਹ ਗੁਰਮੁਖੀ ਦਾ ਕਾਇਦਾ ਹਰ ਇੱਕ ਗੁਰਸਿੱਖ ਨੂੰ ਪੜ੍ਹਨਾ ਚਾਹੀਦਾ ਹੈ। ਅਤੇ ਇਹਨਾਂ ਬੱਚਿਆਂ ਨੂੰ ਵੀ ਮਹਾਰਾਜ ਕਿਰਪਾ ਕਰਨ, ਗੁਰਬਾਣੀ ਸ਼ੁੱਧ ਪੜ੍ਹਨ ਦੀ ਅੱਗੇ ਨੂੰ ਬਖਸ਼ਿਸ਼ ਹੋਵੇ, ਦਾਤ ਪ੍ਰਾਪਤ ਹੋਵੇ। ਸੋ ਇਹਨਾਂ ਸਾਰਿਆਂ ਬੱਚਿਆਂ ਦਾ ਅਤੇ ਗੁਰਮੁਖਾਂ ਦਾ ਜੀ ਆਇਆਂ ਨੂੰ ਧੰਨਵਾਦ ਹੈ ਜੀ।
ਮਹੱਲਾ ਪੰਜਵਾਂ। ਜੋ ਪਾਥਰ ਕਉ ਕਹਤੇ ਦੇਵ, ਤਾ ਕੀ ਬਿਰਥਾ ਹੋਵੈ ਸੇਵ। ਜੋ ਪਾਥਰ ਕੀ ਪਾਈ ਪਾਏ, ਤਿਸ ਕੀ ਕਾਲ ਅਜਾਈ ਜਾਏ। ਠਾਕੁਰ ਹਮਰਾ ਸਦ ਬੋਲੰਤਾ, ਸਰਬ ਜੀਆ ਕਉ ਪ੍ਰਭ ਦਾਨ ਦੇਤਾ ਰਹਾਉ। ਅੰਤਰ ਦੇਵ ਨਾ ਜਾਣੈ ਅੰਧ, ਭ੍ਰਮ ਕਾ ਮੋਹਿਆ ਪਾਵੈ ਫੰਧ। ਨਾ ਪਾਥਰ ਬੋਲੈ ਨਾ ਕਿਛ ਦੇ, ਫੋਕਟ ਕਰਮ ਨਿਹਫਲ ਹੈ ਸੇਵ। ਜੇ ਮ੍ਰਿਤਕ ਕਾਉ ਚੰਦਨ ਚੜਾਵੈ, ਉਸ ਤੇ ਕਹਾਉ ਕਵਨ ਫਲ ਪਾਵੈ। ਜੇ ਮ੍ਰਿਤਕ ਕਾਉ ਬਿਸਟਾ ਮਾਹਿਰ ਲਾਈ, ਤਾਂ ਮ੍ਰਿਤਕ ਕਾ ਕਿਆ ਘਟ ਜਾਈ। ਕਹਿਤ ਕਬੀਰ ਹਉ ਕਹਉ ਪੁਕਾਰ, ਸਮਝ ਦੇਖ ਸਾਕਤ ਗਾਵਾਰ। ਦੂਜੈ ਭਾਇ ਬਹੁਤ ਘਰ ਗਾਲੇ, ਰਾਮ ਭਗਤ ਹੈ ਸਦਾ ਸੁਖਾਲੇ।
ਇਹ ਪਾਵਨ ਸ਼ਬਦ ਆਪ ਜੀ ਨੇ ਦਰਸ਼ਨ ਕੀਤੇ, ਸਿਰਲੇਖ ਆਇਆ ਹੈ ਮਹੱਲਾ ਪੰਜਵਾਂ, ਅਤੇ ਸ਼ਬਦ ਦੇ ਅਖੀਰ ਵਿੱਚ ਪਾਦ ਕਹਿਤ ਕਬੀਰ ਹਉ ਕਹਉ ਪੁਕਾਰ ਆਇਆ ਵੀ ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚ ਹੈ। ਇਹ ਸਤਿਗੁਰੂ ਜੀ ਨੇ ਗੁਰਬਾਣੀ ਔਰ ਭਗਤ ਬਾਣੀ ਦੀ ਇੱਕ ਮਿਕਤਾ ਦਰਸਾਈ ਹੈ, ਅਭੇਦਤਾ ਨੂੰ ਪ੍ਰਮੁੱਖ ਰੱਖਿਆ ਹੈ। ਸ਼ਬਦ ਰੂਪ ਸਰੋਪਾਓ ਸਨਮਾਨ ਭਗਤ ਕਬੀਰ ਜੀ ਵਾਸਤੇ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਕੋਈ ਸ਼ੰਕਾ ਨਾ ਰਹੇ ਕਿ ਭਗਤ ਬਾਣੀ ਵੱਖ ਹੈ, ਗੁਰਬਾਣੀ ਵੱਖ ਹੈ। ਨਹੀਂ, ਗੁਰਬਾਣੀ ਔਰ ਭਗਤ ਬਾਣੀ ਦੀ ਅਭੇਦਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਥਾਂ ਪੁਰ ਥਾਂ ਦਰਸਾ ਕੇ ਸਾਨੂੰ ਨਿਸ਼ਚਾ ਬਖਸ਼ਿਸ਼ ਕੀਤਾ ਹੈ।
ਭਗਤ ਜੀ ਦੇ ਪ੍ਰਥਾਏ ਜੋ ਇਹ ਸ਼ਬਦ ਪੰਜਵੇਂ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਸੰਪਰਦਾਇ ਵਿੱਚ ਦੱਸਿਆ ਜਾਂਦਾ ਹੈ ਕਿ ਸਤਿਗੁਰੂ ਜੀ ਪੰਜਵੇਂ ਪਾਤਸ਼ਾਹ ਕੋਲ ਗੁਰੂ ਕੇ ਸਿੱਖਾਂ ਨੇ ਬੇਨਤੀ ਕੀਤੀ ਸੀ। ਮਹਾਰਾਜ ਜੀ ਜਿਹੜੇ ਵੈਸ਼ਨੂੰ ਮਤ ਵਾਲੇ ਹਨ, ਉਹ ਠਾਕੁਰ ਦੀ ਪੱਥਰ ਦੀ ਪੂਜਾ ਕਰਦੇ ਹਨ ਅਤੇ ਪੱਥਰ ਦੇ ਉੱਤੇ ਬਹੁਤ ਨਿਸ਼ਚਾ ਰੱਖ ਕੇ ਮੂਰਤੀ ਬਣਾ ਕੇ ਸਾਲਗ੍ਰਾਮ ਦੀ ਉਹਨੂੰ ਤਿੰਨ ਟਾਈਮ ਭੋਗ ਲਵਾਉਣਾ, ਆਰਤੀ ਕਰਨੀ, ਉਪਾਸ਼ਨਾ ਕਾਂਡ ਦੇ ਵਿੱਚ ਉਪਾਸ਼ਨਾ ਕਰਦੇ ਹਨ। ਪਰ ਗੁਰਮਤ ਦਾ ਕੀ ਸਿਧਾਂਤ ਹੈ? ਭਗਤ ਕਬੀਰ ਜੀ ਦਾ ਪ੍ਰਮਾਣ ਦੇ ਕੇ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਦੱਸਣਾ ਕੀਤਾ ਸੀ, ਜੋ ਪਾਥਰ ਕੋ ਕਹਿਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ। ਜਿਹੜਾ ਸਾਡਾ ਵਾਹਿਗੁਰੂ ਹੈ ਠਾਕੁਰ ਹਮਰਾ ਸਦ ਬੋਲੰਤਾ, ਉਹ ਤਾਂ ਸਾਡੇ ਅੰਦਰ ਹਿਰਦੇ 'ਚ ਬੋਲ ਰਿਹਾ ਹੈ, ਅੱਖਾਂ 'ਚ ਦੇਖ ਰਿਹਾ ਹੈ, ਕੰਨਾਂ 'ਚ ਸੁਣ ਰਿਹਾ ਹੈ। ਉਸ ਨੂੰ ਪਛਾਣਨ ਦੀ ਲੋੜ ਹੈ। ਪਰਮੇਸ਼ਰ ਭਾਈ ਤੁਹਾਡੇ ਅੰਦਰ ਹੈ। ਸਾਰੇ ਪ੍ਰਾਣੀ ਮਾਤਰ ਜਿਤਨਾ ਸੰਸਾਰ ਦੁਸ਼ਟਮਾਨ ਹੈ, ਚੀਟੀ ਅਤੇ ਕੁੰਚਰਾ ਸਥੂਲਾ, ਸਭ ਪਰ ਕਿਰਪਾ ਦਿਸ਼ਟ ਕਰ ਫੂਲਾ। ਵਾਹਿਗੁਰੂ ਕੀੜੀ ਤੋਂ ਲੈ ਕੇ ਹਾਥੀ ਪਰਯੰਤ ਸਾਰਿਆਂ ਸਰੀਰਾਂ ਵਿੱਚ ਵਿਆਪਕ ਹੈ। ਅਸੀਂ ਪੱਥਰ ਨੂੰ ਤਾਂ ਪੂਜੀ ਜਾਂਦੇ ਹਾਂ, ਪਰ ਪਰਮੇਸ਼ਰ ਦੇ ਬਣਾਏ ਹੋਏ ਸਰੀਰਾਂ ਦੀ, ਮਨੁੱਖਾਂ ਦੀ, ਪ੍ਰਾਣੀਆਂ ਦੀ ਹੱਤਿਆ ਕਰ ਦਿੰਦੇ ਹਾਂ। ਮਹਾਰਾਜ ਕਹਿੰਦੇ ਸਾਰੇ ਪ੍ਰਾਣੀ ਮਾਤਰ ਵਿੱਚ ਵਾਹਿਗੁਰੂ ਦੀ ਜੋਤ ਜਾਣ ਕਰਕੇ ਉਸ ਵਾਹਿਗੁਰੂ ਦਾ ਪੂਜਨ ਕਰੀਏ। ਇਹ ਸ਼ਬਦ ਦਾ ਸਿਧਾਂਤ ਹੈ ਭਗਤ ਕਬੀਰ ਜੀ ਦਾ ਪ੍ਰਮਾਣ ਦੇ ਕਰਕੇ, ਜਿਵੇਂ ਸਤਿਕਾਰਯੋਗ ਗਿਆਨੀ ਜੀ ਨੇ ਦੱਸਿਆ ਹੈ। ਵੱਡੇ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਕਥਾ ਵਿੱਚ ਵੀ ਇਹ ਬਚਨ ਆਉਂਦੇ ਹਨ ਕਿ ਭਗਤ ਜੀ ਨੂੰ ਸਰੋਪਾਓ ਦੇ ਕੇ ਕਈ ਲੋਕ ਸ਼ੰਕਾ ਕਰਨ ਲੱਗ ਪਏ ਨਾ, ਮਹਾਰਾਜ ਅੰਤਰਜਾਮੀ ਸਨ, ਸਾਧ ਸੰਗਤ ਜੀ ਸ਼ੰਕਾਵਾਦੀਆਂ ਨੇ। ਅੰਗਰੇਜ਼ਾਂ ਨੇ 1890 ਦੇ ਵਿੱਚ ਇੱਕ ਐਸੀ ਸੰਸਥਾ ਬਣਾਈ ਸੀ ਜਿਹੜੀ ਕਹਿੰਦੀ ਸੀ ਵੀ ਗੁਰਬਾਣੀ ਵੱਖਰੀ ਹੈ, ਭਗਤਾਂ ਦੀ ਬਾਣੀ ਵੱਖਰੀ ਕਰ ਦਿਓ, ਗੁਰੂ ਗ੍ਰੰਥ ਸਾਹਿਬ 'ਚੋਂ ਬਹੁਤ ਸਾਰੀਆਂ ਬਾਣੀਆਂ ਕੱਢ ਦਿਓ, ਭੱਟਾਂ ਦੇ ਸਵਈਏ, ਭਗਤਾਂ ਦੀ ਬਾਣੀ, ਰਾਗਮਾਲਾ, ਬਹੁਤ ਸਾਰੀਆਂ ਬਾਣੀਆਂ ਕੱਢਣ ਵਾਸਤੇ ਉਹਨਾਂ ਨੇ ਬੜੇ ਬੜੇ ਲੰਮੇ ਅਖਬਾਰਾਂ ਵਿੱਚ ਲੇਖ ਲਿਖੇ ਸਨ। ਪਰ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ 'ਚ ਸਾਰੇ ਸ਼ੰਕਿਆਂ ਦਾ ਪਹਿਲਾਂ ਹੀ ਜਵਾਬ ਦਿੱਤਾ ਹੋਇਆ ਹੈ। ਕੱਲ੍ਹ ਨੂੰ ਕੋਈ ਗੁੰਜਾਇਸ਼ ਨਾ ਰਹਿ ਜਾਵੇ, ਕੋਈ ਸ਼ੰਕਾ ਰਹਿ ਨਾ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਨੇ ਭਗਤਾਂ ਦੀ ਅਤੇ ਗੁਰੂਆਂ ਦੀ ਬਾਣੀ ਇੱਕ ਦਰਸਾਈ ਹੈ, ਇਕੱਠੀ ਲਿਖੀ ਹੈ। ਅੱਗੇ ਵੀ ਆਪ ਜੀ ਨੇ ਵੇਖਿਆ ਸੀ ਕਿ ਰਾਮਕਲੀ ਦੀ ਵਾਰ ਵਿੱਚ ਕਬੀਰ ਜੀ ਦਾ ਸਲੋਕ ਆਇਆ ਸੀ, ਗੁਰੂਆਂ ਦੀ ਬਾਣੀ 'ਚ ਭਗਤਾਂ ਦੀ ਬਾਣੀ, ਭਗਤਾਂ ਦੀ ਬਾਣੀ 'ਚ ਗੁਰੂਆਂ ਦੀ ਬਾਣੀ ਇਕੱਠੀ ਆਈ ਹੈ। ਇਸ ਕਰਕੇ ਕਿਸੇ ਤਰ੍ਹਾਂ ਦਾ ਕੋਈ ਭਰਮ ਭੁਲੇਖਾ ਪਾ ਕੇ ਗੁਰੂ ਕੇ ਸਿੱਖਾਂ ਦਾ ਨਿਸ਼ਚਾ ਨਾ ਡੁਲਾਵੇ। ਇਸ ਕਰਕੇ ਸਰੋਪਾ ਸ਼ਬਦ ਦਾ ਭਗਤ ਕਬੀਰ ਜੀ ਮਹਾਰਾਜ ਨੂੰ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਦਿੱਤਾ ਹੈ। ਹਾਂਜੀ,
ਜਲ ਮਹਿ ਮੀਨ ਮਾਇਆ ਕੇ ਬੇਦੇ, ਦੀਪਕ ਪਤੰਗ ਮਾਇਆ ਕੇ ਛੇਦੇ, ਕਾਮ ਮਾਇਆ ਕੁੰਚਰ ਕਉ ਵਿਆਪੈ, ਪੁਯੰਗਮ ਪ੍ਰਿੰਗ ਮਾਇਆ ਮਹਿ ਖਾਪੇ, ਮਾਇਆ ਐਸੀ ਮੋਹਨੀ ਭਾਈ, ਜੇ ਤੇ ਜੀਐ ਤੇ ਤੇ ਡਹਿਕਾਈ, ਰਹਾ ਪੰਖੀ ਮ੍ਰਿਗ ਮਾਇਆ ਮਹਿ ਰਾਤੇ, ਸਾਕਰ ਮਾਖੀ ਅਧਕ ਸੰਤਾਪੇ, ਤੁਰੇ ਉਸਟ ਮਾਇਆ ਮਹਿ ਭੇਲਾ, ਸਿੱਧ ਚੌਰਾਸੀ ਮਾਇਆ ਮਹਿ ਖੇਲਾ, ਛੇ ਅਜਤੀ ਮਾਇਆ ਕੇ ਬੰਦਾ, ਨਵੈ ਨਾਥ ਸੂਰਜ ਅਰ ਚੰਦਾ, ਤਪੇ ਰਖੀਸਰ ਮਾਇਆ ਮਹਿ ਸੂਤਾ, ਮਾਇਆ ਮਹਿ ਕਾਲ ਅਰ ਪੰਚ ਦੂਤਾ, ਸਵਾਨ ਸਿਆਲ ਮਾਇਆ ਮਹਿ ਰਾਤਾ, ਬੰਤਰ ਚੀਤੇ ਅਰ ਸਿੰਘਾਤਾ, ਮਾਂ ਜਾਰ ਗਾਡਰ ਅਰ ਲੂਬਰਾ, ਬਿਰਖ ਮੂਲ ਮਾਇਆ ਮਹਿ ਪਰਾ, ਮਾਇਆ ਅੰਤਰ ਭੀਨੇ ਦੇਵ, ਸਾਗਰ ਇੰਦਰਾ ਅਰ ਧਰ ਤੇਵ, ਕਹਿ ਕਬੀਰ ਜਿਸ ਉਦਰ ਤਿਸ ਮਾਇਆ, ਤਬ ਛੂਟੇ ਜਬ ਸਾਧੂ ਪਾਇਆ, ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰ ਹੈ ਆਏ, ਐਸਾ ਗਿਆਨ ਵਿਚਾਰ ਮਨਾ, ਹਰ ਕੀ ਨਾ ਸਿਮਰਹ ਦੁੱਖ ਭੰਜਨਾ, ਰਹਾਵ ਜਬ ਲਗ ਸਿੰਘ ਰਹਿ ਬਨ ਮਾਹੇ, ਤਬ ਲਗ ਬਨ ਫੂਲੈ ਹੀ ਨਾਹੇ, ਜਬ ਹੀ ਸਿਆਰ ਸਿੰਘ ਕਉ ਖਾਏ, ਫੂਲ ਰਹੀ ਸਗਲੀ ਬਨ ਰਾਏ, ਜੀਤੋ ਬੂਡੈ ਹਾਰੋ ਤਿਰੈ, ਗੁਰ ਪ੍ਰਸਾਦੀ ਪਾਰ ਉਤਰੈ, ਦਾਸ ਕਬੀਰ ਕਹਿ ਸਮਝਾਏ, ਕੇਵਲ ਰਾਮ ਰਹੁ ਲੇਵਲਾਏ, ਸੱਤਰ ਸੈ ਸਲਾਰ ਹੈ ਜਾ ਕੇ, ਸਵਾ ਲਾਖ ਪੈਕਾਂਬਰ ਤਾ ਕੇ,
ਸੱਤਰ ਸੈ ਸਲਾਰ ਹੈ ਜਾ ਕੇ, ਸੱਤਰ ਸਤਰ ਪੋਲਾ ਨਹੀਂ ਬੋਲਣਾ, ਸੱਤਰ ਸੈ ਸਲਾਰ ਹੈ ਜਾ ਕੇ,
ਸੱਤਰ ਸੈ ਸਲਾਰ ਹੈ ਜਾ ਕੇ, ਸਵਾ ਲੱਖ ਪੈਗੰਬਰ ਤਾ ਕੇ।
ਮੁਸਲਮਾਨਾਂ ਵਿੱਚ ਸਵਾ ਲੱਖ ਪੈਗੰਬਰ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਪਹਿਲਾਂ ਬਾਬੇ ਆਦਮ ਨੂੰ ਮੰਨਦੇ ਹਨ ਅਤੇ ਅਖੀਰ ਵਿੱਚ ਹਜ਼ਰਤ ਮੁਹੰਮਦ ਸਾਹਿਬ ਨੂੰ ਮੰਨਦੇ ਹਨ। ਉਹਨਾਂ ਦਾ ਇਹ ਦਾਅਵਾ ਹੈ ਕਿ 1,24,000 ਪੈਗੰਬਰ ਹੋਏ ਹਨ, ਸਭ ਤੋਂ ਲਾਸਟ ਹਜ਼ਰਤ ਮੁਹੰਮਦ ਸਾਹਿਬ। ਉਹਨਾਂ ਦਾ ਇਹ ਗੁਰੂ ਸਾਹਿਬ ਉਹਨਾਂ ਦਾ ਇਸ਼ਾਰਾ ਇੱਥੇ ਦੇ ਰਹੇ ਨੇ। ਪਰਮੇਸ਼ੁਰ ਦੀ ਜੋ ਬੇਅੰਤ ਪ੍ਰਕਾਰ ਦੀ ਰਚਨਾ ਹੈ, ਉਹਦੇ ਵਿੱਚ ਇਹ ਵੀ ਅਕਾਲ ਪੁਰਖ ਦੀ ਰਚਨਾ ਵਿੱਚ ਹੀ ਸਾਰੇ ਆ ਜਾਂਦੇ ਹਨ, ਮਹਾਰਾਜ ਦੱਸ ਰਹੇ ਹਨ। ਹਾਂਜੀ,
ਸੇਖ ਜੋ ਕਹੀਆ ਹੈ ਕੋਟ 88,56 ਕੋਟ ਜਾ ਕੇ ਖੇਲ ਖਾਸੀ,
56 ਕੋਟ 56 ਛੱਛੇ ਉੱਪਰ ਥੋੜ੍ਹਾ ਜਿਹਾ ਵਜਨ ਦੇ ਕੇ 56 ਕੋਟ ਜਾ ਕੇ ਖੇਲ ਖਾਸੀ,
ਮੋਹ ਗਰੀਬ ਕੀ ਕੋ ਗੁਜਰਾਵੈ, ਮਜਲਸ ਦੂਰ ਮਹਿਲ ਕੋ ਪਾਵੈ, ਰਹਾਵ 33 ਕਰੋੜੀ ਹੈ ਖੇਲ ਖਾਨਾ, 84 ਲੱਖ ਫਿਰੈ ਦੀਵਾਨਾ, ਬਾਬਾ ਆਦਮ ਕਾਓ ਕਿਛ ਨਦਰ ਦਿਖਾਈ, ਬਾਬਾ ਆਦਮ ਕਾਓ ਕਿਛ ਨਦਰ ਦਿਖਾਈ, ਉਨ ਭੀ ਭਿਸਤ ਕਨੇਰੀ ਪਾਈ, ਦਿਲ ਖਲ ਹਲ ਜਾ ਕੈ ਜਰਦ ਰੂਬਾਨੀ, ਛੋੜ ਕਤੇਬ ਕਰੈ ਸੈਤਾਨੀ,
ਦਿਲ ਖਲ ਹਲ ਜਾ ਕੈ ਜਰਦ ਰੂਬਾਨੀ,
ਦਿਲ ਖਲ ਹਲ ਜਾ ਕੈ ਜਰਦ ਰੂਬਾਨੀ, ਛੋੜ ਕਤੇਬ ਕਰੈ ਸੈਤਾਨੀ, ਦੁਨੀਆ ਦੋਸ ਰੋਸ ਹੈ ਲੋਈ, ਆਪਣਾ ਕੀਆ ਪਾਵੈ ਸੋਈ, ਤੁਮ ਦਾਤੇ ਹਮ ਸਦਾ ਭਿਖਾਰੀ, ਦੇ ਜਵਾਬ ਹੋਏ ਬਜਗਾਰੀ, ਦਾਸ ਕਬੀਰ ਤੇਰੀ ਪਨਹ ਸਮਾਨਾ, ਭਿਸਤ ਨਜੀਕ ਰਾਖ ਰਹਿਮਾਨਾ ਸਭ ਕੋਈ ਚਲਨ ਕਹਿਤ ਹੈ ਊਹਾਂ ਨਾ ਜਾਨਾਉ ਬੈਕੁੰਠ ਹੈ ਕਹਾਂ ਰਹਾਉ ਆਪ ਆਪ ਕਾ ਮਰਮ ਨਾ ਜਾਨਾ ਬਾਤਨ ਹੀ ਬੈਕੁੰਠ ਬਖਾਨਾ ਜਬ ਲੱਗ ਮਨ ਬੈਕੁੰਠ ਕੀ ਆਸ ਤਬ ਲੱਗ ਨਾਹੀ ਚਰਨ ਨਿਵਾਸ ਖਾਈ ਕੋਟ ਨਾ ਪਰ ਲਪਗਾਰਾ ਨਾ ਜਾਨਾਉ ਬੈਕੁੰਠ ਦੁਆਰਾ
ਖਾਈ ਕੋਟ ਨਾ ਪਰ ਲਪ ਗਾਰਾ ਇਹ ਪ੍ਰਮੁੱਖ ਪਾਠ ਹੈ ਜੋ ਛਪਿਆ ਹੁੰਦਾ ਅੱਜ ਕੱਲ੍ਹ ਇਉਂ ਵੀ ਛਪਦਾ ਹੈ ਪਰਲ ਪਗਾਰਾ ਇਹ ਦੂਸਰੇ ਅਰਥ ਵਿੱਚ ਹੈ ਖਾਈ ਕੋਟ ਨਾ ਪਰਲ ਪਗਾਰਾ ਇਉਂ ਵੀ ਛਪਦਾ ਹੈ ਪਰ ਜਿਹੜਾ ਪ੍ਰਮੁੱਖ ਰੂਪ ਹੈ ਪਰ ਲਪ ਗਾਰਾ ਇਉਂ ਪਾਠ ਕਰਨਾ ਜੀ
ਕਹਿ ਕਮੀਰ ਅਬ ਕਹੀਐ ਕਾਹੇ ਸਾਧ ਸੰਗਤ ਬੈਕੁੰਠ ਆਹੇ ਕਿਉ ਲੀਜੈ ਗੱਡ ਬੰਕਾ ਭਾਈ
ਕਹਿ ਕਮੀਰ ਇੱਥੇ ਮੰਮੇ ਦੇ ਨਾਲ ਹੀ ਪਾਠ ਸ਼ੁੱਧ ਹੈ ਕੋਈ ਭੁਲੇਖਾ ਨਾ ਖਾ ਜਾਵੇ ਕਿ ਸ਼ਾਇਦ ਗਲਤੀ ਨਾਲ ਮੰਮਾ ਛਪ ਗਿਆ ਹੋਵੇਗਾ ਨਹੀਂ ਇੱਥੇ ਕਮੀਰ ਪਾਠ ਹੀ ਸ਼ੁੱਧ ਹੈ ਜੀ
ਕਿਉ ਲੀਜੈ ਗੱਡ ਬੰਕਾ ਭਾਈ ਦੋਵਰ ਕੋਟ ਅਰ ਤੇਵਰ ਖਾਈ ਰਹਾਉ ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚਾਇ ਕਹਾ ਕਰਾਉ ਰਘੁਰਾਇਆ ਕਾਮ ਕੇ ਵਾਰੀ ਦੁੱਖ ਸੁਖ ਦਰਵਾਨੀ ਪਾਪ ਪੁੰਨ ਦਰਵਾਜਾ ਕ੍ਰੋਧ ਪ੍ਰਧਾਨ ਮਹਾਬਡ ਦੁੰਦਰ ਤਹਿ ਮਨ ਮਾਵਾਸੀ ਰਾਜਾ ਸਵਾਦ ਸਨਾਹ ਟੂਪ ਮਮਤਾ ਕੋ ਕੁਬੁੱਧ ਕਮਾਨ ਚੜ੍ਹਾਈ ਤਿਸਨਾ ਤੀਰ ਰਹੇ ਘਟ ਭੀਤਰ ਇਉਂ ਗੱਢ ਲੀਓ ਨਾ ਜਾਈ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਪਰ ਜਾਲੀ ਇੱਕ ਹੈ ਚੋਟ ਸਿਝਾਇਆ
ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਗੋਲਾ ਗੋਲਾ ਨਹੀਂ ਕਹਿਣਾ ਅਤੇ ਗੋਲਾ ਵੀ ਨਹੀਂ ਬੋਲਣਾ ਗੋਲਾ ਗਿਆਨ ਚਲਾਇਆ
ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜਾ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੱਡ ਕੋ ਰਾਜਾ ਭਗਵਤ ਭੀਰ ਸਕਤ ਸਿਮਰਨ ਕੀ ਕਟੀ ਕਾਲ ਭੈ ਫਾਸੀ ਭਗਵਤ ਭੀਰ ਸਕਤ ਸਿਮਰਨ ਕੀ ਕੱਟੀ ਕਾਲ ਭੈ ਫਾਸੀ ਦਾਸ ਕਮੀਰ ਚੜ੍ਹਿਓ ਗੜ ਉਪਰ ਰਾਜ ਲੀਓ ਅਬਿਨਾਸੀ
ਇੱਥੇ ਵੀ ਕਮੀਰ ਪਾਠ ਸ਼ੁੱਧ ਹੈ ਜੀ
ਗੰਗ ਗੁਸਾਇਨ ਗਹਿਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ
ਭਗਤ ਕਬੀਰ ਜੀ ਮਹਾਰਾਜ ਨੂੰ ਜਿਸ ਸਮੇਂ ਨਿੰਦਕਾਂ ਦੁਸ਼ਟਾਂ ਦੇ ਕਹਿਣ 'ਤੇ ਬਾਦਸ਼ਾਹ ਨੇ ਬੇੜੀਆਂ ਪਾ ਕਰਕੇ ਜੰਜੀਰਾਂ ਵਿੱਚ ਜਕੜ ਕੇ ਗੰਗਾ ਵਿੱਚ ਡੁੱਬਣ ਵਾਸਤੇ ਸਿੱਟ ਦਿੱਤਾ ਸੀ ਅਤੇ ਪਰਮੇਸ਼ਰ ਅਕਾਲ ਪੁਰਖ ਜੀ ਨੇ ਕਿਰਪਾ ਕਰਕੇ ਐਸਾ ਕੌਤਕ ਵਰਤਾਇਆ ਕਿ ਗੰਗਾ ਦੀ ਤੇਜ਼ ਲਹਿਰ ਆਈ ਅਤੇ ਕਬੀਰ ਜੀ ਨੂੰ ਪਈਆਂ ਹੋਈਆਂ ਬੇੜੀਆਂ ਕੱਟੀਆਂ ਗਈਆਂ ਅਤੇ ਆਪ ਜੀ ਮਿਰਗਸ਼ਾਲਾ 'ਤੇ ਬੈਠੇ ਬਾਹਰ ਆ ਗਏ ਉਹ ਭਗਤ ਜੀ ਇੱਥੇ ਆਪਣੇ ਨਾਲ ਵਾਹਿਗੁਰੂ ਪਰਮੇਸ਼ਰ ਦਾ ਜੋ ਪ੍ਰਤੱਖ ਕੌਤਕ ਵਰਤਿਆ ਹੈ ਜੋ ਵਾਹਿਗੁਰੂ ਜੀ ਨੇ ਸਹਾਇਤਾ ਕੀਤੀ ਹੈ ਉਹਦਾ ਜ਼ਿਕਰ ਕਰ ਰਹੇ ਹਨ
ਮਨ ਨਾ ਡਿੱਗੈ ਤਨ ਕਾਹੇ
ਮਨ ਨਾ ਡਿੱਗੈ ਡਿੱਗੈ ਪੋਲਾ ਬੋਲੀਏ ਮਨ ਨਾ ਡਿੱਗੈ ਡਿੱਗਦਾ ਡੋਲਦਾ ਨਹੀਂ ਡੋਲਦਾ ਨਹੀਂ
ਮਨ ਨਾ ਡਿੱਗੈ ਤਨ ਕਾਹੇ ਕਉ ਡਰਾਏ ਚਰਨ ਕਮਲ ਚਿਤ ਰਹਿਓ ਸਮਾਏ ਰਹਾਉ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮ੍ਰਿਗਸ਼ਾਲਾ ਪਰ ਬੈਠੇ ਕਬੀਰ ਕਹਿ ਕੰਬੀਰ ਕੋ ਸੰਗ ਨਾ ਸਾਥ ਜਲ ਥਲ ਰਾਖਨ ਹੈ ਰਘੁਨਾਥ
ਇੱਥੇ ਕੰਬੀਰ ਕੱਕੇ ਅਤੇ ਟਿੱਪੀ ਦੇ ਨਾਲ ਪਾਠ ਆਇਆ ਹੈ ਇਸੇ ਰੂਪ ਵਿੱਚ ਇਹ ਸ਼ੁੱਧ ਹੈ ਜੀ
ਪੈਰਾਉ ਕਬੀਰ ਜੀਉ ਅਸ਼ਟਪਦੀ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਥੇ ਉਚਾਰਨ ਅਸ਼ਟਪਦੀ ਆਵੇਗਾ ਕਿਉਂਕਿ ਦੋ ਅਸ਼ਟਪਦੀਆਂ ਹਨ, ਭੈਰੋ ਕਬੀਰ ਜੀਓ ਅਸ਼ਟਪਦੀ ਘਰ ਦੂਜਾ।
ਅਗਮ ਦੁਰਗਮ ਗੜ ਰਚਿਓ ਬਾਸ, ਜਾ ਮਹਿ ਜੋਤ ਕਰੇ ਪ੍ਰਗਾਸ, ਬਿਜੁਲੀ ਚਮਕੈ ਹੋਏ ਆਨੰਦ, ਜਿਹ ਪੌੜੇ ਪ੍ਰਭ ਬਾਲ ਗੋਬਿੰਦ। ਇਹੋ ਜੀਓ ਰਾਮ ਨਾਮ ਲਿਵ ਲਾਗੈ, ਜਰਾ ਮਰਨ ਛੂਟੈ ਭ੍ਰਮ ਭਾਗੈ ਰਹਾਉ। ਅਬਰਨ ਬਰਨ ਸਿਓ ਮਨ ਹੀ ਪ੍ਰੀਤ, ਹਉਮੈ ਗਾਵਨ ਗਾਵਹਿ ਗੀਤ, ਅਨਹਦ ਸ਼ਬਦ ਹੋਤ ਝੁਨਕਾਰ, ਜਿਹ ਪੌੜੇ ਪ੍ਰਭ ਸ੍ਰੀ ਗੋਪਾਲ। ਖੰਡਲ ਮੰਡਲ ਮੰਡਲ ਮੰਡਾ, ਤ੍ਰੇ ਅਸਥਾਨ ਤੀਨ ਤ੍ਰੇ ਅਖੰਡਾ, ਅਗਮ ਅਗੋਚਰ ਰਹਿਆ ਅਬ ਅੰਤ, ਪਾਰ ਨ ਪਾਵੈ ਕੋ ਧਰਣੀ ਧਰ ਮੰਤ। ਕਦਲੀ ਕਦਲੀ ਪੋਹਪ ਧੂਪ ਪਰਗਾਸ, ਰਾਜ ਪੰਕਜ ਮਹਿ ਲੀਓ ਨਿਵਾਸ, ਦੁਆਦਸ ਦਾਲ ਅਬ ਅੰਤਰ ਮੰਤ, ਜਿਹ ਪੌੜੇ ਸ੍ਰੀ ਕਮਲਾ ਕੰਤ। ਜਹ ਪੌੜੇ ਸ੍ਰੀ ਕਮਲਾ ਕੰਤ, ਅਰਧ ਉਰਧ ਮੁਖ ਲਾਗੋ ਕਾਸ, ਸੁਨ ਮੰਡਲ ਮਹਿ ਕਰ ਪ੍ਰਗਾਸ, ਊਹਾਂ ਸੂਰਜ ਨਾਹੀ ਚੰਦ, ਆਦਿ ਨਿਰੰਜਨ ਕਰੈ ਆਨੰਦ।
ਪਾਠਾਂ ਦਾ ਆਪ ਜੀ ਨੇ ਲਿਖਤੀ ਰੂਪ ਵਿੱਚ ਜੋ ਫਰਕ ਤੱਕਿਆ ਹੈ, ਉੱਪਰਲੀ ਪੌੜੀ ਵਿੱਚ ਰਹਾਉ ਤੋਂ ਜੋ ਅਗਲੀ ਪੌੜੀ ਹੈ, ਅਨਹਦ ਸ਼ਬਦ ਹੋਤ ਝੁਨਕਾਰ, ਜਿਹ ਪੌੜੇ ਪ੍ਰਭ ਸ੍ਰੀ ਗੋਪਾਲ। ਪੌੜੇ ਬੋਲਣਾ ਹੈ, ਪੌੜੇ ਪੌੜੇ ਤੋਂ ਭਾਵ ਪੌਡੇ, ਲੇਟੇ ਹੋਏ। ਪਹਿਲੀ ਪੰਕਤੀ ਦੇ ਵਿੱਚ ਪਹਿਲੇ ਪਦੇ ਵਿੱਚ ਵੀ ਆਇਆ ਜਿਹ ਪੌੜੇ ਪ੍ਰਭ ਬਾਲ ਗੋਬਿੰਦ, ਜੱਜੇ ਨੂੰ ਸਿਹਾਰੀ ਨਾਲ ਪਾਠ ਆਏ ਨੇ। ਇਹ ਜੋ ਚੌਥੀ ਪੌੜੀ ਹੈ, ਦੁਆਦਸ ਦਾਲ ਅਬ ਅੰਤਰ ਮੰਤ, ਜਹ ਪੌੜੇ ਸ੍ਰੀ ਕਮਲਾ ਕੰਤ। ਇੱਥੇ ਜਹ ਪਾਠ ਸੋ ਜੱਜਾ ਹਾਹਾ ਦੋਨੋਂ ਮੁਕਤੇ ਆਏ ਨੇ, ਇੱਥੇ ਜਿਹ ਨਹੀਂ ਬੋਲਣਾ। ਉੱਪਰ ਜਿਹ ਪਾਠ ਹੈ, ਇੱਥੇ ਜਹ ਪਾਠ ਹੈ, ਇਹ ਫਰਕ ਖਿਆਲ ਵਿੱਚ ਰੱਖਣਾ ਜੀ। ਹਾਂਜੀ।
ਅਰਧ ਉਰਧ ਮੁਖ ਲਾਗੋ ਕਾਸ, ਸੁਨ ਮੰਡਲ ਮਹਿ ਕਰ ਪ੍ਰਗਾਸ, ਊਹਾਂ ਸੂਰਜ ਨਾਹੀ ਚੰਦ, ਆਦਿ ਨਿਰੰਜਨ ਕਰੈ ਆਨੰਦ।
ਊਹਾਂ ਸੂਰਜ ਨਾਹੀ ਚੰਦ,
ਊਹਾਂ ਸੂਰਜ ਨਾਹੀ ਚੰਦ, ਆਦਿ ਨਿਰੰਜਨ ਕਰੈ ਆਨੰਦ। ਸੋ ਬ੍ਰਹਿਮੰਡ ਪਿੰਡ ਸੋ ਜਾਨ, ਮਾਨ ਸਰੋਵਰ ਕਰ ਇਸਨਾਨ, ਸੋ ਹੰ ਸੋ ਜਾ ਕਉ ਹੈ ਜਾਪ, ਜਾ ਕਉ ਲਿਪਤ ਨ ਹੋਇ ਪੁੰਨ ਅਰ ਪਾਪ।
ਹਾਂਜੀ।
ਅਬਰਨ ਬਰਨ ਘਾਮ ਨਹੀਂ ਛਾਮ, ਅਵਰ ਨ ਪਾਈਐ ਗੁਰ ਕੀ ਸਾਮ, ਟਾਰੀ ਨ ਟਰੈ ਆਵੈ ਨ ਜਾਇ, ਸੁਨ ਸਹਿਜ ਮਹਿ ਰਹਿਓ ਸਮਾਇ। ਮਨ ਮਧੇ ਜਾਣੈ ਜੇ ਕੋਇ, ਜੋ ਬੋਲੈ ਸੋ ਆਪੈ ਹੋਇ, ਜੋਤ ਮੰਤਰ ਮਨ ਅਸਥਿਰ ਕਰੈ, ਕਹਿ ਕਬੀਰ ਸੋ ਪ੍ਰਾਨੀ ਤਰੈ। ਕੋਟ ਸੂਰ ਜਾ ਕੈ ਪ੍ਰਗਾਸ, ਕੋਟ ਮਹਾਦੇਵ ਅਰ ਕਬਿਲਾਸ, ਦੁਰਗਾ ਕੋਟ ਜਾ ਕੈ ਮਰਦਨ ਕਰੈ, ਬ੍ਰਹਮਾ ਕੋਟ ਬੇਦ ਉਚਰੈ। ਜਾਓ ਜਾਚਾਓ ਤਉ ਕੇਵਲ ਰਾਮ, ਆਨ ਦੇਵ ਸਿਓ ਨਾਹੀ ਕਾਮ ਰਹਾਉ। ਕੋਟ ਚੰਦਰ ਮੇ ਕਰਹਿ ਚਰਾਕ, ਸੁਰ ਤੇ ਤੀਸਾਉ ਜੇਵਹਿ ਪਾਕ।
ਸੁਰ ਤੇ ਤੀਸਉ ਜੇਵਹਿ ਪਾਕ, ਮੁੱਖ ਰੂਪ ਇਹ ਹੈ। ਦੂਸਰਾ ਸੁਰ ਤੇ ਤੀਸ ਉਜੇਵਹਿ ਪਾਕ ਇਉਂ ਵੀ ਛਪਿਆ ਹੁੰਦਾ ਹੈ, ਤੇ ਤੀਸਉ ਸੁਰ ਤੇ ਤੀਸਉ ਜੇਵਹਿ ਪਾਕ ਇਉਂ ਪਾਠ ਕਰਨਾ ਹੈ ਜੀ।
ਨਵ ਗ੍ਰਹਿ ਕੂਟ ਠਾਡੇ ਦਰਬਾਰ, ਧਰਮ ਕੂਟ ਜਾ ਕੈ ਪ੍ਰਤਹਾਰ। ਪਵਨ ਕੂਟ ਚੌਬਾਰੀ ਫਿਰ ਹੈ ਬਾਸਕ ਕੂਟ ਸੇਜ ਬਿਸਥਰ ਹੈ ਸਮੁੰਦ ਕੂਟ ਜਾ ਕੇ ਪਾਣੀ ਹਾਰ ਰੂਮਾਵਲ ਕੂਟ ਅਠਾਰ ਹੈ ਭਾਰ ਕੋਟ ਕਮੇਰ ਪਰ ਹੈ ਭੰਡਾਰ ਲਖਮੀ ਕੋਟਕ ਲਖਮੀ ਕਰੈ ਸੀਗਾਰ।
ਇੱਥੇ ਖਿਆਲ ਰੱਖਣ ਵਾਲੀ ਗੱਲ ਹੈ ਸਾਰੇ ਅੱਖਰਾਂ ਨਾਲ ਕੋਟਕ ਅੱਖਰ ਆ ਰਿਹਾ ਹੈ ਕੋਟਕ ਲਖਮੀ ਕਰੈ ਸੀਗਾਰ ਪਰ ਕੋਟ ਕਮੇਰ ਇੱਥੇ ਕੋਟਕ ਮੇਰ ਇਉਂ ਪਾਠ ਨਹੀਂ ਆਵੇਗਾ ਕੋਟ ਕਮੇਰ ਪਰ ਹੈ ਭੰਡਾਰ ਕਮੇਰ ਤੋਂ ਭਾਵ ਕੁਬੇਰ ਜੋ ਧਨ ਦਾ ਰਾਜਾ ਮੰਨਿਆ ਜਾਂਦਾ ਹੈ ਧਨ ਦਾ ਦੇਵਤਾ ਕੋਟ ਕਮੇਰ ਪਰ ਹੈ ਭੰਡਾਰ ਕੋਟਕ ਲਖਮੀ ਕਰੈ ਸੀਗਾਰ।
ਕੋਟਕ ਪਾਪ ਪੁੰਨ ਬਹੁ ਹਿਰ ਹੈ ਇੰਦਰ ਕੋਟ ਜਾ ਕੇ ਸੇਵਾ ਕਰਹਿ ਛਪਨ ਕੋਟ ਜਾ ਕੇ ਪ੍ਰਤਹਾਰ ਛਪਨ ਕੋਟ ਜਾ ਕੇ ਪ੍ਰਤਹਾਰ ਨਗਰੀ ਨਗਰੀ ਖਿਅਤ ਅਪਾਰ ਲਟ ਛੂਟੀ ਵਰਤੈ ਬਿਕਰਾਲ ਕੋਟ ਕਲਾ ਖੇਲੈ ਗੋਪਾਲ ਕੋਟ ਜਗ ਜਾ ਕੈ ਦਰਬਾਰ ਗੰਧਰਵ ਕੋਟ ਕਰਹਿ ਜੈਕਾਰ ਵਿਦਿਆ ਕੋਟ ਸਭੈ ਗੁਣ ਕਹੈ ਤਉ ਪਾਰ ਬ੍ਰਹਮ ਕਾ ਅੰਤ ਨਾ ਲਹੈ ਬਾਵਨ ਕੋਟ ਜਾ ਕੈ ਰੋਮਾਵਲੀ ਰਾਵਨ ਸੈਨਾ ਜਹਤੇ ਛਲੀ ਸਹਿਸ ਕੋਟ ਬਹੁ ਕਹਿਤ ਪੁਰਾਨ ਸਹਿਸ ਕੋਟ ਬਹੁ ਕਹਿਤ ਪੁਰਾਨ ਦੁਰਯੋਧਨ ਕਾ ਮਥਿਆ ਮਾਨ ਕੰਦਰਪ ਕੋਟ ਜਾ ਕੈ ਲਵੈ ਨ ਧਰਹਿ ਅੰਤਰ ਅੰਤਰ ਮਨਸਾ ਹਰਹਿ ਕਹਿ ਕਬੀਰ ਸੁਨ ਸਾਰਿਗ ਪਾਨ ਦੇਹ ਅਭੈ ਪਾਦ ਮੰਗਉ ਦਾਨ ਪੈਰਾਉ ਬਾਣੀ ਨਾਮ ਦੇਉ ਜੀਓ ਕੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੇ ਜਿਹਬਾ ਕਰਾਉ ਸਤ ਖੰਡ ਜਾਮਨਾ ਉਚਰਸ ਸ੍ਰੀ ਗੋਬਿੰਦ ਰੰਗੀ ਲੇ ਜਿਹਬਾ ਹਰ ਕੈ ਨਾਇ ਸੋ ਰੰਗ ਰੰਗੀਲੇ ਹਰ ਹਰ ਧਿਆਇ।
ਜਿਵੇਂ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਰੰਗੀ ਲੇ ਜਿਹਬਾ ਹਰ ਕੈ ਨਾਇ ਰੰਗੀ ਲੇ ਵੱਖਰਾ ਵੱਖਰਾ ਅਤੇ ਅਗਲੀ ਪੰਕਤੀ ਵਿੱਚ ਸੋ ਰੰਗ ਰੰਗੀਲੇ ਹਰ ਹਰ ਧਿਆਏ ਇੱਥੇ ਰੰਗੀਲੇ ਇਕੱਠਾ ਪਾਠ ਹੈ ਇਹ ਫਰਕ ਪਾਠ ਕਰਨ ਵਿੱਚ ਚੇਤੇ ਰੱਖਣਾ।
ਰਹਾਉ ਮਿਥਿਆ ਜਿਹਬਾ ਅਵਰੇ ਕਾਮ ਨਿਰਮਾਣ ਪਾਦ ਇੱਕ ਹਰ ਕੋ ਨਾਮ ਅਸੰਖ ਕੋਟ ਅਨ ਪੂਜਾ ਕਰੀ ਏਕ ਨਾ ਪੂਜਸ ਨਾਮੈ ਹਰੀ।
ਹਾਂਜੀ ਏਕ ਨਾ ਪੂਜਸ
ਏਕ ਨਾ ਪੂਜਸ ਨਾਮੈ ਹਰੀ
ਪਰਮਾਤਮਾ ਦੇ ਨਾਮ ਬਰਾਬਰ ਕੁਝ ਵੀ ਨਹੀਂ ਪੂਜਦਾ। ਹਾਂਜੀ
ਪ੍ਰਣਵੈ ਨਾਮ ਦੇਉ ਇਹੋ ਕਰਣਾ ਅਨੰਤ ਰੂਪ ਤੇਰੇ ਨਾਰਾਇਣਾ ਪਰ ਧਾਨ ਪਰ ਦਾਰਾ ਪਰ ਹਰੀ ਤਾਕੈ ਨਿਕਟ ਬਸੈ ਨਰ ਹਰੀ ਜੋ ਨਾ ਭਜੰਤੇ ਨਾਰਾਇਣ ਤਿਨ ਕਾ ਮੈਂ ਨਾ ਕਰਾਉ ਦਰਸਨ ਰਹਾਉ ਜਿਨ ਕੈ ਭੀਤਰ ਹੈ ਅੰਤਰ ਜੈਸੇ ਪਾਸ ਤੈਸੇ ਓਇ ਨਰ ਪ੍ਰਣਵਤ ਨਾਮ ਦੇਉ ਨੱਕ ਹੈ ਬਿਨਾ ਨਾ ਸੋਹੈ ਬੱਤੀਸ ਲਖਨ ਦੂਧ ਕਟੋਰੈ
ਬੱਤੀਸ ਬੱਤੀ ਦੀ ਗਿਣਤੀ ਦਾ ਭਾਵ ਹੈ ਬੱਤੀਸ ਲਖਨਾ। ਹਾਂਜੀ
ਦੂਧ ਕਟੋਰੈ ਗਡਵੈ ਪਾਣੀ ਕਪਲ ਗਾਏ ਨਾਮੈ ਦੋਹੇ ਆਨੀ ਦੂਧ ਪੀਓ ਗੋਬਿੰਦੇ ਰਾਏ ਦੂਧ ਪੀਓ ਮੇਰੋ ਮਨ ਪਤੀਆਏ ਨਾਹੀ ਤਾਂ ਘਰ ਕੋ ਬਾਪ ਰਸਾਇ ਰਹਾਉ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੈ ਹਰ ਆਗੈ ਧਰੀ ਏਕ ਭਗਤ ਮੇਰੇ ਹਿਰਦੇ ਬਸੈ ਨਾਮੇ ਦੇਖ ਨਾਰਾਇਣ ਹਸੈ ਦੂਧ ਪੀ ਆਏ ਭਗਤ ਘਰ ਗਇਆ, ਨਾਮੇ ਹਰਿ ਕਾ ਦਰਸਨ ਭਇਆ। ਮੈਂ ਬਉਰੀ ਮੇਰਾ ਰਾਮ ਪਤਾਰ, ਰਚ ਰਚ ਤਾ ਕਉ ਕਰਾਉ ਸਿੰਗਾਰ। ਭਲੇ ਨਿੰਦਾਉ ਭਲੇ ਨਿੰਦਾਉ ਭਲੇ ਨਿੰਦਾਉ ਲੋਗ, ਤਨ ਮਨ ਰਾਮ ਪਿਆਰੇ ਜੋਗ ਰਹਾਉ। ਬਾਦ ਬੇਬਾਦ ਕਾਹੂ ਸਿਉ ਨ ਕੀਜੈ, ਰਸਨਾ ਰਾਮ ਰਸਾਇਣ ਪੀਜੈ ਰਸਨਾ ਰਾਮ ਰਸਾਇਣ ਪੀਜੈ। ਅਬ ਜੀਅ ਜਾਨ ਐਸੀ ਬਨ ਆਈ, ਮਿਲਾਉ ਗੋਪਾਲ ਨੀਸਾਨ ਬਜਾਈ। ਉਸਤਤ ਨਿੰਦਾ ਕਰੈ ਨਰ ਕੋਈ, ਨਾਮੇ ਸ੍ਰੀ ਰੰਗ ਭੇਟ ਲਸੋਈ। ਕਬਹੂ ਖੀਰ ਖਾਂਡ ਕੀਓ ਨਾ ਭਾਵੈ, ਕਬਹੂ ਘਰ ਘਰ ਟੂਕ ਮੰਗਾਵੈ, ਕਬਹੂ ਕੂਰਨ ਚਨੇ ਬਿਨਾਵੈ। ਜਿਉ ਰਾਮ ਰਾਖੈ ਤਿਉ ਰਹੀਐ ਰੇ ਭਾਈ, ਹਰਿ ਕੀ ਮਹਿਮਾ ਕਿਛ ਕਥਨ ਨ ਜਾਈ ਰਹਾਉ। ਕਬਹੂ ਤੁਰੇ ਤੁਰੰਗ ਨਚਾਵੈ, ਕਬਹੂ ਪਾਏ ਪਨਿਹੋ ਨਾ ਪਾਵੈ, ਕਬਹੂ ਖਾਟ ਸੁਪੇਦੀ ਸੁਵਾਵੈ, ਕਬਹੂ ਭੂਮ ਪੈਰ ਨਾ ਪਾਵੈ। ਭਨਤ ਨਾਮ ਦੇਉ ਇੱਕ ਨਾਮ ਨਿਸਤਾਰੈ, ਜਿਹ ਗੁਰ ਮਿਲੈ ਤਿਹ ਪਾਰ ਉਤਾਰੈ।
ਕਬਹੂ ਤੁਰੇ ਤਰੰਗ ਨਚਾਵੈ, ਕਬਹੂ ਪਾਏ ਪਨਹੀਓ ਨਾ ਪਾਵੈ। ਪਾਠ ਆਪ ਜੀ ਨੇ ਸੁਣਿਆ ਹੈ, ਪਨਹੀਓ ਕਰਕੇ ਪਾਠ ਨਹੀਂ ਕਰਨਾ। ਅੱਖਰ ਹੈ ਪਨਹੀ, ਪਨਹੀ ਤੋਂ ਭਾਵ ਹੈ ਜੋੜਾ ਜੁੱਤੀ, ਅਤੇ ਪਨਹੀ ਤੋਂ ਹੈ ਪਨਹੀਓ। ਕਬਹੂ ਪਾਏ ਪਨਹੀਓ ਨਾ ਪਾਵੈ, ਇਉਂ ਇਹ ਪਾਠ ਕਰਨਾ ਹੈ ਜੀ।
ਹਸਤ ਖੇਲਤ ਤੇਰੇ ਦੇਹ ਰੇ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ। ਹੀਨੜੀ ਜਾਤ ਮੇਰੀ ਜਾ ਦਿਮ ਰਾਇਆ, ਛੀਪੇ ਕੇ ਜਨਮ ਕਾਹੇ ਕਉ ਆਇਆ ਰਹਾਉ। ਲੈ ਕਮਲੀ ਚੱਲਿਓ ਪਲਟਾਏ, ਦੇਹ ਰੈ ਪਾਛੈ ਬੈਠਾ ਜਾਏ। ਜਿਉ ਜਿਉ ਨਾਮਾ ਹਰ ਗੁਣ ਉਚਰਾਏ, ਭਗਤ ਜਨਾ ਕਉ ਦੇਹ ਰਾ ਫਿਰਾਏ।
ਪੈਰਾਉ ਸ਼ਬਦ ਵੀ ਸਾਧ ਸੰਗਤ ਜੀ, ਜੋ ਆਪ ਜੀ ਨੇ ਪਾਠ ਸਰਵਣ ਕੀਤਾ ਹੈ, ਇਹ ਨਾਮਦੇਵ ਜੀ ਮਹਾਰਾਜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਤੋਂ ਲਗਭਗ 120-125 ਕਿਲੋਮੀਟਰ ਦੂਰ ਉਹਨਾਂ ਦਾ ਨਗਰ ਹੈ ਨਰਸੀ ਬਾਹਮਣੀ, ਨਰਸੀ ਨਾਮਦੇਵ, ਔਰ ਉਸ ਤੋਂ ਵਿਚਕਾਰ ਕਰਕੇ ਇੱਕ ਮਹਾਨ ਤੀਰਥ ਹੈ ਨਾਗਨਾਥ ਔਂਡਾ, ਜਿੱਥੇ ਇਹ ਮੰਦਰ ਮੌਜੂਦ ਹੈ। ਕੋਈ 5000 ਸਾਲ ਪੁਰਾਣਾ ਪੱਥਰ ਦਾ ਬਣਿਆ ਹੋਇਆ ਮੰਦਰ ਹੈ। ਉਹਦੇ ਵਿੱਚ ਜਾ ਕੇ ਪਰਮੇਸ਼ੁਰ ਦੀ ਭਗਤੀ ਕਰਨ ਵਾਸਤੇ ਬੈਠੇ ਸਨ, ਪਰ ਜਾਤੀ ਅਭਿਮਾਨੀ ਬ੍ਰਾਹਮਣਾਂ ਨੇ ਕਿ ਇੱਥੇ ਸਿਰਫ ਵੱਡੀ ਜਾਤੀ ਦੇ ਲੋਕ ਹੀ ਪਰਮੇਸ਼ੁਰ ਦੀ ਭਗਤੀ ਕਰ ਸਕਦੇ ਹਨ, ਹੀਨੜੀ ਜਾਤ ਕਹਿ ਕੇ ਬੜੀ ਬੇਅਦਬੀ ਕਰਕੇ ਆਪ ਜੀ ਨੂੰ ਮੰਦਰ ਤੋਂ ਬਾਹਰ ਕੱਢ ਦਿੱਤਾ। ਔਰ ਆਪ ਜੀ ਦਿਉਰੇ ਦੇ ਪਿਛਲੇ ਪਾਸੇ ਜਾ ਕੇ ਬੈਠ ਕੇ ਪਰਮੇਸ਼ੁਰ ਦੀ ਭਗਤੀ ਕਰਨ ਲੱਗ ਪਏ। ਐਸਾ ਪ੍ਰਤੱਖ ਕੌਤਕ ਵਰਤਿਆ ਕਿ ਜਿਉਂ ਜਿਉਂ ਪਰਮੇਸ਼ੁਰ ਦੀ ਭਗਤੀ ਕਰਦੇ ਹਨ, ਕੀਰਤਨ ਕਰਦੇ ਹਨ, ਉਹ ਜਿਹੜਾ ਮੰਦਰ ਹੈ ਉਹਦਾ ਮੂੰਹ ਜਿਹੜਾ ਹੈ ਉਹ ਮੁੜਦਾ ਜਾਂਦਾ ਹੈ। ਸਾਧ ਸੰਗਤ ਜੀ, ਆਮ ਤੌਰ 'ਤੇ ਸਾਰੇ ਮੰਦਰਾਂ ਦੇ ਦਰਵਾਜ਼ੇ ਪੂਰਬ ਨੂੰ ਹੁੰਦੇ ਹਨ, ਪਰ ਉਹ ਤੁਸੀਂ ਜਾ ਕੇ ਦੇਖੋ ਉਹਦਾ ਪੱਛਮ ਵਾਲੇ ਪਾਸੇ ਮੂੰਹ ਹੈ, ਜਿੱਧਰ ਭਗਤ ਜੀ ਬੈਠੇ ਸਨ ਉੱਧਰ ਮੁੱਖ ਹੋ ਗਿਆ, ਔਰ ਜਿੱਧਰ ਉਹ ਪਾਂਡੇ ਲੋਕ ਸਨ ਉੱਧਰ ਭਗਵਾਨ ਦੀ ਪਿੱਠ ਹੋ ਗਈ। ਔਰ ਇੱਕ ਵਿਸ਼ੇਸ਼ ਗੱਲ ਇਹ ਵੀ ਦੇਖਣ ਵਾਲੀ ਹੈ, ਸਾਰਾ ਹੀ ਪੱਥਰ ਦਾ ਬਣਿਆ ਹੋਇਆ ਹੈ, ਔਰ ਉਹਦੇ ਥੱਲੇ ਨੀਂਹ ਜਿਹੜੀ ਬੇਸਮੈਂਟ ਹੈ ਉਹ ਜ਼ਮੀਨ ਦੇ ਅੰਦਰ ਨਹੀਂ ਹੈ, ਵੱਖਰੀ ਨਜ਼ਰ ਆਉਂਦੀ ਹੈ। ਅੱਜ ਵੀ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਹੋ। ਭਗਤ ਜੀ ਨੇ ਜੋ ਇਹ ਬਚਨ ਲਿਖਿਆ ਹੈ, ਅੱਜ ਕੱਲ੍ਹ ਕਈ ਸ਼ੰਕਾਵਾਦੀ ਕਹਿੰਦੇ ਮੱਕਾ ਨਹੀਂ ਫਿਰਿਆ, ਜੇ ਭਾਈ ਗੁਰਬਾਣੀ ਦੇ ਵਿੱਚ ਦਿਉਰਾ ਫਿਰਨ ਦਾ ਪ੍ਰਸੰਗ ਹੈ ਤਾਂ ਮੱਕਾ ਫਿਰਨ ਦਾ ਬਚਨ ਵੀ ਭਾਈ ਗੁਰਦਾਸ ਜੀ ਨੇ ਲਿਖਿਆ, ਫਿਰਿਆ ਮੱਕਾ ਕਲਾ ਦਿਖਾਰੀ, ਪ੍ਰਤੱਖ ਕਲਾ। ਮੁਸਲਮਾਨ ਜਿਹੜੇ ਹਨ ਸਾਧ ਸੰਗਤ ਜੀ, ਮੱਕੇ ਵਾਲੇ ਤਾਂ ਮੰਨਦੇ ਹਨ, ਪਰ ਸਾਡੇ ਭਰਾ ਕਹਿੰਦੇ ਨਹੀਂ ਜੀ, ਮੱਕਾ ਫਿਰ ਨਹੀਂ ਸਕਦਾ। ਸੋ ਗੁਰਬਾਣੀ 'ਤੇ ਨਿਸ਼ਚਾ ਰੱਖਣਾ ਚਾਹੀਦਾ ਹੈ, ਵਾਹਿਗੁਰੂ ਉਹ ਕੰਮ ਕਰ ਸਕਦਾ ਹੈ ਜਿਹੜਾ ਸੰਸਾਰ ਦੀ ਸੋਚ ਤੋਂ ਪਰੇ ਦਾ ਹੈ। ਇਸ ਕਰਕੇ ਇਹ ਦਿਉਰਾ ਫਿਰਿਆ ਪ੍ਰਤੱਖ, ਤੁਸੀਂ ਜਾ ਕੇ ਨਾਗਨਾਥ ਔਂਡਾ ਹਜ਼ੂਰ ਸਾਹਿਬ ਤੋਂ ਲਗਭਗ 100 ਕਿਲੋਮੀਟਰ ਉੱਥੇ ਦੇਖ ਸਕਦੇ ਹੋ। ਦੂਸਰਾ ਮੱਕੇ ਦਾ ਪ੍ਰਸੰਗ ਭਾਈ ਗੁਰਦਾਸ ਜੀ ਨੇ ਲਿਖਿਆ, ਬਾਣੀ ਵਿੱਚ ਹੀ ਹੈ। ਭਾਈ ਸਾਹਿਬ ਦੀ ਬਾਣੀ ਨੂੰ ਵੀ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ। ਨਿਸ਼ਚਾ ਰੱਖਣਾ ਚਾਹੀਏ, ਡੋਲਣਾ ਨਹੀਂ ਚਾਹੀਦਾ।
ਖਾਲਸਾ ਜੀ, ਅੱਜ ਕੱਲ੍ਹ ਜਿਹੜੇ ਕੋਈ ਥੋੜ੍ਹੀ ਸੋਚ ਵਾਲੇ ਲੋਕ ਨੇ, ਜਿਨ੍ਹਾਂ ਦੇ ਮਨ ਦੀ ਬਿਰਤੀ ਕੁਝ ਇਹੋ ਜਿਹੀ ਹੈ ਕਿ ਨਹੀਂ ਜੀ ਇਉਂ ਨਹੀਂ ਹੋ ਸਕਦਾ, ਤਰਕਵਾਦੀ ਸ਼ੰਕਾਵਾਦੀ ਲੋਕ, ਸ਼ੋਕ ਦੀ ਗੱਲ ਹੈ ਕਿ ਅੱਜ ਸਾਡੇ ਗੁਰਦੁਆਰਿਆਂ ਵਿੱਚ ਕਈ ਐਸੇ ਕਥਾਵਾਚਕ ਵੀ ਬਣ ਕੇ ਬੈਠ ਗਏ ਜਿਹੜੇ ਵਾਹਿਗੁਰੂ ਦੀਆਂ ਇਹਨਾਂ ਅਗੰਮੀ ਬਰਕਤਾਂ ਅਤੇ ਤਾਕਤਾਂ ਸ਼ਕਤੀਆਂ ਨੂੰ ਮੰਨਣ ਤੋਂ ਹੀ ਇਨਕਾਰੀ ਨੇ। ਬਹੁਤੀ ਦੂਰ ਦੀ ਗੱਲ ਕੀ ਕਰਨੀ ਹੈ, ਇਸ ਅਸਥਾਨ 'ਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਲੜੀਵਾਰ ਕਥਾ ਚੱਲਦੀ ਹੈ ਅਤੇ ਆ ਥੋੜ੍ਹੇ ਦਿਨ ਹੋਏ ਇਸੇ ਸ਼ਬਦ ਦੀ ਕਥਾ ਹੋ ਰਹੀ ਸੀ ਅਤੇ ਕਥਾ ਕਰਨ ਵਾਲੇ ਸੱਜਣ ਨੇ ਪਹਿਲਾਂ ਤਾਂ ਬੜਾ ਗੱਲ ਨੂੰ ਘੁਮਾਇਆ, ਜੀ ਮੈਂ ਇਸ ਸ਼ਬਦ ਦੀ ਵਿਆਖਿਆ ਲਈ ਸਾਰੀ ਰਾਤ ਸੋਚਦਾ ਰਿਹਾ ਕਿ ਕੀ ਇੱਦਾਂ ਹੋ ਸਕਦਾ ਅਤੇ ਬਾਅਦ ਵਿੱਚ ਸਮਾਪਤੀ 'ਤੇ ਸਿੱਟਾ ਕੀ ਦੱਸਿਆ, ਅਖੇ ਜੀ ਜਿਵੇਂ 84 ਵਿੱਚ ਇੱਥੇ ਕਤਲੇਆਮ ਹੋਇਆ ਸੀ ਅਤੇ ਲੋਕਾਂ ਨੇ ਕਿਹਾ ਕਿ ਦਿੱਲੀ ਹਿੱਲ ਗਈ, ਇਉਂ ਇਹ ਦਿੱਲੀ ਹਿੱਲਣ ਤੋਂ ਭਾਵ ਇਹ ਨਹੀਂ ਸੀ ਕਿ ਜ਼ਮੀਨ ਹਿੱਲ ਗਈ, ਭਾਵ ਕਿ ਲੋਕਾਂ ਦੇ ਦਿਲ ਹਿੱਲ ਗਏ। ਅਤੇ ਉਹ ਕਹਿੰਦਾ ਜੀ ਭਗਤ ਜਨਾਂ ਕੋ ਦਿਹਰਾ ਫਿਰਿਆ ਦਾ ਭਾਵ ਇਹ ਹੈ ਕਿ ਪਰਮਾਤਮਾ ਨੇ ਉਸ ਦਿਹਰੇ ਵਿੱਚ ਜਿੰਨੇ ਲੋਕ ਸਨ ਉਹਨਾਂ ਨੂੰ ਇਹ ਜਣਾ ਦਿੱਤਾ ਕਿ ਭਗਤ ਸੱਚਾ ਹੈ, ਤੁਸੀਂ ਝੂਠੇ ਹੋ। ਹੁਣ ਸਮਾਂ ਨਹੀਂ ਸੀ, ਨਹੀਂ ਤਾਂ ਮੈਂ ਪੁੱਛਣਾ ਸੀ ਉਸ ਵੀਰ ਨੂੰ ਕਿ ਉਹ ਕੌਤਕ ਕਿਹੜਾ ਸੀ ਜਿਹਦੇ ਰਾਹੀਂ ਜਿਹੜੇ ਲੋਕ ਇੱਕ ਪਲ ਪਹਿਲਾਂ ਭਗਤ ਨਾਮਦੇਵ ਜੀ ਨੂੰ ਦਿਹਰੋ ਵਿੱਚੋਂ ਧੱਕੇ ਪਏ ਮਾਰਦੇ ਸਨ ਕਿ ਤੂੰ ਨਹੀਂ ਇੱਥੇ ਆ ਸਕਦਾ, ਅਤੇ ਕੁਝ ਪਲਾਂ ਬਾਅਦ ਹੀ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਭਗਤ ਦੇ ਵੱਲ ਪਰਮਾਤਮਾ ਹੈ ਅਤੇ ਅਸੀਂ ਗਲਤ ਹਾਂ। ਉਹ ਅਹਿਸਾਸ ਕਿਵੇਂ ਹੋਇਆ, ਕਿਹੜੇ ਤਰੀਕੇ ਨਾਲ ਹੋਇਆ, ਕੀ ਉਹਨਾਂ ਨੂੰ ਕੋਈ ਆਕਾਸ਼ਬਾਣੀ ਹੋਈ ਜਾਂ ਕੋਈ ਹੋਰ ਉਹਨਾਂ ਨੂੰ ਕੋਈ ਤਰੀਕਾ ਪਰਮਾਤਮਾ ਨੇ ਵਰਤਿਆ? ਹੁਣ ਵੇਖੀਏ, ਜੇ ਇਹ ਤਾਂ ਕਹਾਵਤ ਹੈ ਕਿ ਦਿੱਲੀ ਹਿੱਲ ਗਈ, ਇਹ ਤਾਂ ਸਾਡੇ ਸਾਹਮਣੇ ਹੀ ਹੈ ਕਿ ਸਾਡਾ ਇੱਥੇ ਕਤਲੇਆਮ ਹੋਇਆ, ਸਾਡੀ ਨਸਲਕੁਸ਼ੀ ਦੀ ਕੋਸ਼ਿਸ਼ ਕੀਤੀ ਗਈ, ਪਰ ਉੱਥੇ ਕੀ ਵਾਪਰਿਆ ਜਿਹਦੇ ਨਾਲ ਲੋਕਾਂ ਨੂੰ ਇਹ ਅਹਿਸਾਸ ਹੋਇਆ ਕਿ ਨਾਮਦੇਵ ਸੱਚਾ ਹੈ, ਪਰਮਾਤਮਾ ਨਾਮਦੇਵ ਦੇ ਵੱਲ ਹੈ ਅਤੇ ਸਾਡੇ ਵੱਲ ਪਰਮਾਤਮਾ ਦੀ ਪਿੱਠ ਹੈ, ਸਾਨੂੰ ਪਸੰਦ ਨਹੀਂ ਕਰਦਾ? ਉਹ ਕਿਹੜਾ ਕੌਤਕ ਵਾਪਰਿਆ ਸੀ? ਕੌਤਕ ਪ੍ਰਤੱਖ ਹੈ, ਦਿਹਰਾ ਫਿਰਿਆ ਹੈ। ਸਾਧ ਸੰਗਤ ਜੀ, ਜਿੱਡਾ ਕੁ ਸਾਡਾ ਇਹ ਹਾਲ ਹੈ ਨਾ, ਘੱਟੋ ਘੱਟ ਇੰਨਾ ਕੁ ਖੇਤਰਫਲ ਤਾਂ ਉਸ ਮੰਦਰ ਦਾ ਹੋਵੇਗਾ ਜੋ ਗਿਆਨੀ ਜੀ ਨੇ ਆਪ ਨੂੰ ਦੱਸਿਆ ਹੈ ਨਾ, ਕਿ ਔਂਡਾ ਨਗਰ ਦੇ ਵਿੱਚ ਜਦੋਂ ਕਿਤੇ ਹਜ਼ੂਰ ਸਾਹਿਬ ਤੋਂ ਸੜਕੀ ਰਸਤੇ ਇੱਧਰ ਔਰੰਗਾਬਾਦ ਵੱਲ ਨੂੰ ਆਈਏ ਤਾਂ ਉਸ ਰਸਤੇ ਤੋਂ ਇੱਕ ਸਾਈਡ ਵੱਲ ਨੂੰ ਥੋੜ੍ਹਾ ਜਿਹਾ ਜਾਣਾ ਪੈਂਦਾ ਹੈ, ਹਿੰਗੋਲੀ ਬਾਸ਼ਮ ਇਉਂ ਜਾਂਦਿਆਂ ਹੋਇਆਂ ਉਹ ਔਂਡੇ ਪਿੰਡ ਵਿੱਚ ਪਹੁੰਚੀਦਾ ਅਤੇ ਉੱਥੇ ਉਹ ਮੰਦਰ ਮੌਜੂਦ ਹੈ। ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਨਾਲ ਗੁਰਮਤਿ ਪ੍ਰਚਾਰ ਦੇ ਟੂਰ 'ਤੇ ਗਿਆ ਹੋਇਆਂ, ਦਾਸ ਨੇ ਵੀ ਦਰਸ਼ਨ ਕੀਤੇ, ਗਿਆਨੀ ਜੀ ਹੋਰਾਂ ਵੀ, ਹੋਰ ਵੀ ਸਾਰਿਆਂ ਨੇ ਕੀਤੇ ਨੇ। ਉਹ ਮੰਦਰ ਜਿਉਂ ਦਾ ਤਿਉਂ ਮੌਜੂਦ ਹੈ। ਜੇ ਕਿਸੇ ਨੂੰ ਸ਼ੰਕਾ ਹੋਵੇ ਨਾ ਕਿ ਕਿਤੇ ਬਾਅਦ ਵਿੱਚ ਨਾ ਬਣਾ ਲਿਆ ਗਿਆ ਹੋਵੇ, ਪੁਰਾਤੱਤਵ ਵਿਭਾਗ ਵਾਲੇ ਤਾਂ ਸਾਰੇ ਅੰਕੜੇ ਕੱਢ ਲੈਂਦੇ ਨੇ ਕਿ ਕਦੋਂ ਦਾ ਬਣਿਆ। ਬਹੁਤ ਵੱਡਾ ਉਹ ਮੰਦਰ ਹੈ ਅਤੇ ਆਪਾਂ ਜਾਣਦੇ ਹਾਂ, ਹਾਂਜੀ ਹਾਂਜੀ, ਪਾਂਡਵਾਂ ਦੇ ਬਣਾਏ ਮੰਦਰਾਂ ਵਿੱਚੋਂ ਉਹ ਇੱਕ ਮੰਦਰ ਹੈ। ਅਤੇ ਜਿਵੇਂ ਆਪਾਂ ਵੇਖੀਏ, ਕੋਈ ਬਹੁਤੀ ਭਾਰੀ ਚੀਜ਼, ਕੋਈ ਪੱਥਰ ਵਗੈਰਾ ਹੋਵੇ ਨਾ, ਜਦੋਂ ਉਹਨੂੰ ਧਰਤੀ 'ਤੇ ਘੁਮਾ ਕੇ ਦੂਜੇ ਪਾਸੇ ਕਰਨਾ ਚਾਹੀਏ ਤਾਂ ਹੇਠੋਂ ਧਰਤੀ ਜਿਹੜੀ ਹੈ ਨਾ ਥੋੜ੍ਹੀ ਛਿੱਲੀ ਜਾਂਦੀ ਹੈ, ਇਹ ਆਪਾਂ ਜਾਣਦੇ ਹਾਂ ਨਾ ਸਾਰੇ। ਉਹ ਮੰਦਰ ਜਾ ਕੇ ਦੇਖ ਲਈਏ, ਜਿੱਧਰ ਨੂੰ ਉਹ ਮੰਦਰ ਘੁੰਮਿਆ ਉਹ ਹੁਣ ਜ਼ਮੀਨ ਵਿੱਚ ਥੋੜ੍ਹਾ ਜਿਹਾ ਉੱਧਰ ਨੂੰ ਧਸਿਆ, ਮਾਮੂਲੀ ਜਿਹਾ ਟੇਢਾ ਵੀ ਹੈ, ਅਤੇ ਉਹਦੇ ਉੱਪਰ ਜਿਹੜੀਆਂ ਮੂਰਤੀਆਂ ਵਗੈਰਾ ਪੱਥਰ ਨੂੰ ਘੜ ਘੜ ਕੇ ਬਣਾਈਆਂ ਗਈਆਂ ਸਨ, ਔਰੰਗਜ਼ੇਬ ਦੇ ਸਮੇਂ ਵਿੱਚ ਜਦੋਂ ਮੰਦਰਾਂ ਨੂੰ ਤੋੜਿਆ ਗਿਆ, ਗਰਾਇਆ ਗਿਆ, ਢਾਇਆ ਗਿਆ, ਉਸ ਮੰਦਰ ਨੂੰ ਢਾਉਣ ਦਾ ਵੀ ਯਤਨ ਕੀਤਾ ਗਿਆ ਸੀ। ਉਹ ਕੁਝ ਮੂਰਤੀਆਂ ਉੱਪਰੋਂ ਟੁੱਟੀਆਂ ਹੋਈਆਂ ਨੇ, ਪਰ ਉਹਨੂੰ ਤੋੜਿਆ ਨਾ ਜਾ ਸਕਿਆ, ਆਖਰ ਔਰੰਗਜ਼ੇਬ ਦੀਆਂ ਫੌਜਾਂ ਨੂੰ ਹਾਰ ਮੰਨਣੀ ਪਈ ਸੀ। ਸੋ ਉੱਥੇ ਇਹ ਪ੍ਰਤੱਖ ਅੱਜ ਵੀ ਮੌਜੂਦ ਹੈ। ਅਤੇ ਸਾਡੇ ਵੀਰ ਕਹੀ ਜਾਂਦੇ ਨੇ ਜੀ ਇਮਾਰਤ ਕਿਵੇਂ ਘੁੰਮ ਸਕਦੀ ਹੈ, ਇਹ ਅਕਾਲ ਪੁਰਖ 'ਤੇ ਨਿਸ਼ਚਾ ਰੱਖਣਾ ਚਾਹੀਦਾ ਕਿ ਕਰਨ ਹਾਰ ਕਉ ਕਿਛ ਅਚਰਜ ਨਾ ਹੈ, ਪਰਮਾਤਮਾ ਕਰਨ ਕਾਰਨ ਸਮਰੱਥ ਹੈ। ਕਿ ਆਪਾਂ ਇਹ ਵੀ ਮੰਨਣੋਂ ਇਨਕਾਰੀ ਹੋ ਗਏ, ਨਹੀਂ ਜੀ ਇਹ ਨਹੀਂ ਹੋ ਸਕਦਾ ਜਾਂ ਉਹ ਨਹੀਂ ਹੋ ਸਕਦਾ? ਜਿਵੇਂ ਗਿਆਨੀ ਜੀ ਨੇ ਮੱਕੇ ਦਾ ਬਚਨ ਥੋੜ੍ਹਾ ਜਿਹਾ ਆਪ ਨਾਲ ਸਾਂਝਾ ਕੀਤਾ ਹੈ, ਖਾਲਸਾ ਜੀ ਇੱਕ ਸਾਡੀ ਕੌਮ ਵਿੱਚ ਬੜੇ ਹੀ ਤੱਤ ਬੇਤੇ ਮਹਾਤਮਾ ਔਰ ਆਜ਼ਾਦੀ ਸੰਘਰਸ਼ ਦੇ ਘੁਲਾਟੀਏ ਮਹਾਤਮਾ ਮਹਾਂਪੁਰਖ ਬਾਬਾ ਖੁਦਾ ਸਿੰਘ ਜੀ ਹੋਏ ਨੇ। ਉਹਨਾਂ ਦਾ ਅਸਲੀ ਨਾਮ ਬਾਬਾ ਜਸਵੰਤ ਸਿੰਘ ਜੀ ਸੀ ਔਰ ਐਜ਼ਨੀ ਉਹ ਮਹਾਨ ਬਿਰਤੀ ਵਾਲੇ ਸਨ ਕਿ ਮੁਸਲਮਾਨ ਲੋਕ ਵੀ ਉਹਨਾਂ ਨੂੰ ਖੁਦਾ ਕਹਿ ਕੇ ਬੁਲਾਉਂਦੇ ਸੀ ਕਿ ਇਹ ਖੁਦਾ ਹੀ ਹੈ। ਸੋ ਉਹਨਾਂ ਦਾ ਨਾਮ ਹੀ ਖੁਦਾ ਸਿੰਘ ਪ੍ਰਸਿੱਧ ਹੋ ਗਿਆ। ਮਹਾਂਪੁਰਖ ਬਾਬਾ ਸਾਹਿਬ ਸਿੰਘ ਜੀ ਬੇਦੀ ਜੋ ਸਨ, ਉਹਨਾਂ ਦੀ ਸੰਗਤ ਉਹਨਾਂ ਮਹਾਂਪੁਰਖਾਂ ਨੇ ਕੀਤੀ ਸਤਿਗੁਰੂ ਨਾਨਕ ਦੇਵ ਜੀ ਦੀ ਅੰਸ ਬੰਸ ਵਿੱਚੋਂ। ਰਾਵਲ ਪਿੰਡੀ ਵਿੱਚ ਇੱਕ ਵਾਰ ਮੁਸਲਮਾਨ ਵੀਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਜੋ ਇਤਿਹਾਸ ਵਿੱਚ ਇਹ ਆਉਂਦਾ ਕਿ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਮੱਕਾ ਘੁੰਮਿਆ, ਕੀ ਇਹ ਸੱਚ ਹੈ, ਇੱਦਾਂ ਹੋ ਸਕਦਾ ਹੈ? ਬਾਬਾ ਖੁਦਾ ਸਿੰਘ ਜੀ ਕਹਿਣ ਲੱਗੇ, ਗੁਰੂ ਵਾਸਤੇ ਤਾਂ ਇਹ ਮਾਮੂਲੀ ਗੱਲ ਹੈ, ਐਸਾ ਕਰਮ ਤਾਂ ਗੁਰੂ ਕੇ ਸਿੱਖ ਵੀ ਕਰ ਸਕਦੇ ਨੇ। ਕਹਿੰਦੇ ਜੀ ਕਿਵੇਂ? ਸੋ ਉਸ ਵਕਤ ਹੱਥ ਵਿੱਚ ਇੱਕ ਸੋਟੀ ਸੀ, ਮਸੀਤ ਵੱਲ ਨੂੰ ਸੋਟੀ ਕੀਤੀ ਬਾਬਾ ਖੁਦਾ ਸਿੰਘ ਜੀ ਨੇ, ਅਤੇ ਜਿੱਧਰ ਜਿੱਧਰ ਨੂੰ ਸੋਟੀ ਘੁਮਾਉਣ ਸਭ ਮੁਸਲਮਾਨਾਂ ਅੱਖੀਂ ਤੱਕਿਆ ਸੀ ਕਿ ਉਹ ਸੋਟੀ ਦੇ ਇਸ਼ਾਰੇ ਨਾਲ ਮਸੀਤ ਉੱਧਰ ਉੱਧਰ ਨੂੰ ਜਾਂਦੀ ਦਿਸੇ। ਇਹ ਬਾਬਾ ਖੁਦਾ ਸਿੰਘ ਜੀ ਨੇ ਅੰਗਰੇਜ਼ਾਂ ਦੇ ਵੇਲੇ ਕਰਕੇ ਵਿਖਾਇਆ। ਜੇ ਇੱਕ ਗੁਰੂ ਕੇ ਸਿੱਖ ਵਿੱਚ ਇੰਨੀ ਤਾਕਤ ਹੈ ਤਾਂ ਸਿੱਖ ਨੂੰ ਤਾਕਤ ਬਖਸ਼ਿਸ਼ ਕਰਨ ਵਾਲੇ ਗੁਰੂ ਵਿੱਚ ਕਿੱਡੀ ਵੱਡੀ ਸਮਰੱਥਾ ਹੈ। ਸਾਡੇ ਮਨ ਅੰਦਰ ਗੁਰੂ ਪ੍ਰਤੀ ਸ਼ਰਧਾ ਹੋਣੀ ਚਾਹੀਦੀ ਹੈ, ਨਿਸ਼ਠਾ ਹੋਣੀ ਚਾਹੀਦੀ ਹੈ, ਵਿਸ਼ਵਾਸ ਭਰੋਸਾ ਹੋਣਾ ਚਾਹੀਦਾ। ਇੱਕ ਪਾਸੇ ਆਪਾਂ ਕਰਨ ਕਾਰਨ ਸਮਰੱਥ ਕਹਿੰਦੇ ਹਾਂ ਅਤੇ ਦੂਸਰੇ ਪਾਸੇ ਇਹ ਜਿਹੜੀਆਂ ਪਰਮਾਤਮਾ ਦੀਆਂ ਅਗੰਮੀ ਬਾਤਾਂ ਹਨ ਇਹਨਾਂ ਨੂੰ ਮੰਨਣੋਂ ਇਨਕਾਰੀ ਹਾਂ। ਨਹੀਂ ਜੀ, ਕੋਈ ਚਮਤਕਾਰ ਨਹੀਂ ਹੁੰਦੇ। ਇਹ ਸਾਡੇ ਵਿੱਚ ਅੱਜ ਕਾਮਰੇਡ ਬਿਰਤੀ ਆ ਗਈ, ਨਿਸ਼ਰਧਕਪੁਣਾ ਸਾਡੇ ਵਿੱਚ ਆ ਗਿਆ, ਅਤੇ ਫਿਰ ਵੀ ਆਪਾਂ ਗੁਰੂ ਘਰ ਦੇ ਕਥਾਵਾਚਕ ਕਹਾਉਂਦੇ ਹਾਂ ਅਤੇ ਸਟੇਜਾਂ 'ਤੇ ਬਹਿ ਬਹਿ ਕੇ ਕਥਾ ਕਰਦੇ ਹਾਂ। ਧਰਮ ਹੈ ਹੀ ਸ਼ਰਧਾ ਦਾ ਵਿਸ਼ਾ ਹੈ ਔਰ ਸ਼ਰਧਾ ਆਪਾਂ ਨੂੰ ਆਪਣੇ ਮਨ ਵਿੱਚ ਰੱਖਣੀ ਚਾਹੀਦੀ ਹੈ। ਸੋ ਇਹ ਬੇਨਤੀ ਆਪ ਜੀ ਨੇ ਸਦਾ ਧਿਆਨ ਵਿੱਚ ਰੱਖਣੀ। ਵਾਹਿਗੁਰੂ ਜੋ ਚਾਹੇ ਖਿਨ ਮਾਤਰ ਵਿੱਚ ਕਰ ਸਕਦਾ ਹੈ। ਖਿਨ ਮਹਿ ਨੀਚ ਕੀਟ ਕਉ ਰਾਜ, ਨੀਵੇਂ ਕੀੜੇ ਨੂੰ ਰਾਜਾ ਬਣਾ ਦੇਵੇ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ। ਇਹ ਪਰਮਾਤਮਾ ਦੀ ਸ਼ਕਤੀ ਹੈ। ਖਿਨ ਮਹਿ ਥਾਪ ਉਥਾਪਨ ਹਾਰਾ, ਇੱਕ ਮੰਦਿਰ ਘੁਮਾਉਣ ਦੀ ਤਾਂ ਗੱਲ ਕੀ ਹੈ, ਜੇ ਚਾਹੇ ਤਾਂ ਅੱਖ ਦੇ ਪਲਕਾਰੇ ਵਿੱਚ ਸਾਰੀ ਦੁਨੀਆਂ ਨੂੰ ਖਤਮ ਕਰ ਦੇਵੇ, ਜੇ ਚਾਹੇ ਤਾਂ ਅੱਖ ਦੇ ਪਲਕਾਰੇ ਦੇ ਵਿੱਚ ਸਾਰੀ ਦੁਨੀਆਂ ਸਾਜ ਦੇਵੇ। ਜਦੋਂ ਭਗਤ ਨਾਮਦੇਵ ਜੀ ਨੂੰ ਅੱਗੇ ਉਹ ਸ਼ਬਦ ਆਉਣਾ ਹੈ, ਮੋਈ ਹੋਈ ਗਊ ਨੂੰ ਜਿਵਾਉਣ ਵਾਸਤੇ ਸਲੇਮ ਸ਼ਾਹ ਬਾਦਸ਼ਾਹ ਨੇ ਕਿਹਾ ਸੀ, ਅਤੇ ਭਗਤ ਜੀ ਨੇ ਪਰਮਾਤਮਾ 'ਤੇ ਨਿਸ਼ਚਾ ਰੱਖਦਿਆਂ ਕਿਹਾ ਸੀ, ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਜੀ ਬਿਸਮਿਲ ਕੀਆ ਨਾ ਜੀਵੈ ਕੋਏ, ਮਰੇ ਕਦੇ ਜਿਉਂਦੇ ਨਹੀਂ ਹੁੰਦੇ। ਇਹ ਦੁਨਿਆਵੀ ਸੱਚਾਈ ਭਗਤ ਜੀ ਨੇ ਕਹੀ, ਪਰ ਜਦ ਭਗਤ ਜੀ ਨੂੰ ਬਹੁਤਾ ਤੰਗ ਕੀਤਾ ਤਾਂ ਗਰੜ ਚੜ੍ਹੇ ਆਏ ਗੋਪਾਲ, ਪਰਮਾਤਮਾ ਨੇ ਪ੍ਰਤੱਖ ਰੂਪ ਦਰਸ਼ਨ ਦਿੱਤੇ ਅਤੇ ਉਸ ਵੇਲੇ ਬਚਨ ਕਹੇ ਸੀ, ਨਾਮਦੇਵ ਕਹ ਹੈ ਤਾਂ ਧਰਨ ਇਕੋਡੀ ਕਰੋ, ਕਹ ਹੈ ਤਾਂ ਲੈ ਕਰ ਉੱਪਰ ਧਰੋ, ਜੇ ਤੂੰ ਕਵੇਂ ਤਾਂ ਸਾਰੀ ਧਰਤੀ ਟੇਢੀ ਕਰਦਿਆਂ, ਜੇ ਕਹੇ ਤਾਂ ਧਰਤੀ ਲੈ ਕੇ ਤੈਨੂੰ ਸਤਾਉਣ ਵਾਲਿਆਂ ਦੇ ਸਿਰ ਦੇ ਉੱਤੇ ਰੱਖਦਿਆਂ, ਇਹਨਾਂ ਨੂੰ ਦੇਵਾਂ ਸਜਾ ਇਹਨਾਂ ਦੇ ਕੰਮ ਦੀ, ਕਹ ਹੈ ਤਾਂ ਮੋਈ ਗਊ ਦਿਓ ਜੀ ਆਏ, ਜੇ ਤੂੰ ਕਹੇ ਤਾਂ ਮੈਂ ਮੋਈ ਹੋਈ ਗਊ ਨੂੰ ਜਿਉਂਦਿਆਂ ਕਰ ਦੇਵਾਂ, ਸਭ ਕੁਝ ਦੇਖੈ ਪਤੀ ਆਏ। ਇਹ ਅੱਗੇ ਪੰਗਤੀਆਂ ਆਪਾਂ ਹੁਣੇ ਪੜ੍ਹਨੀਆਂ ਨੇ। ਪਰਮਾਤਮਾ ਨੇ ਐਸੇ ਬਚਨ ਭਗਤ ਜੀ ਨੂੰ ਪ੍ਰਤੱਖ ਕਹੇ ਸਨ, ਕਿਉਂਕਿ ਸਮਰੱਥਾ ਹੈ ਸਭ ਕੁਝ ਕਰਨ ਦੀ। ਅਤੇ ਜਦੋਂ ਐਡੀ ਵੱਡੀ ਸਮਰੱਥਾ ਦਾ ਮਾਲਕ ਹੈ ਪਰਮਾਤਮਾ, ਤਾਂ ਮੰਦਰ ਨੂੰ ਘੁਮਾ ਦੇਣਾ ਉਹਦੇ ਵਾਸਤੇ ਕਿਹੜੀ ਕੋਈ ਵੱਡੀ ਗੱਲ ਹੈ, ਇਹ ਤਾਂ ਬਿਲਕੁਲ ਮਾਮੂਲੀ ਜੀ ਗੱਲ ਹੈ। ਸਾਡੀ ਬਿਰਤੀ ਉੱਥੇ ਤੱਕ ਪਹੁੰਚਦੀ ਨਹੀਂ, ਅਸੀਂ ਸ਼ੰਕਾ ਕਰ ਲੈਂਦੇ, ਨਹੀਂ ਜੀ ਇੱਦਾਂ ਨਹੀਂ ਹੋ ਸਕਦਾ। ਦੂਸਰਿਆਂ ਸ਼ੰਕਾਵਾਦੀਆਂ ਦੇ ਸ਼ੰਕੇ ਨਿਵਿਰਤ ਕਰਨ ਦੀ ਬਜਾਏ ਅਸੀਂ ਆਪ ਸ਼ੰਕਾਵਾਦੀ ਬਣ ਕੇ ਬੈਠ ਗਏ ਅਤੇ ਗੁਰਮਤਿ ਦੇ ਸਿਧਾਂਤ ਤੋਂ ਇਉਂ ਅਸੀਂ ਪਾਸੇ ਜਾ ਰਹੇ ਹਾਂ। ਬੇਨਤੀ ਇਹ ਹੈ ਕਿ ਸ਼ਰਧਾ ਰੱਖੀਏ, ਨਿਸ਼ਚਾ ਰੱਖੀਏ। ਇਹ ਸਾਰੇ ਵਾਕਿਆਤ ਵਾਪਰੇ ਨੇ, ਵਾਕਿਆ ਹੀ ਹੋਏ ਨੇ, ਇਹਨਾਂ 'ਤੇ ਕਿਸੇ ਪ੍ਰਕਾਰ ਦੇ ਸ਼ੰਕੇ ਦੀ ਗੁੰਜਾਇਸ਼ ਨਹੀਂ।
ਸਾਧ ਸੰਗਤ ਜੀ, ਇੱਕ ਬਾਬੂ ਸਰਫਦੀਨ ਜੀ, ਫਿਰੋਜ਼ਦੀਨ ਜੀ ਸਰਫ ਹੋਏ ਹੈ, ਪੰਜਾਬੀ ਦੇ ਸ਼ਾਇਰ, ਅਤੇ ਉਹ ਸੰਨ 1947 ਪਾਕਿਸਤਾਨ ਚਲੇ ਗਏ ਜਦੋਂ ਵੰਡ ਹੋਈ ਨਾ, ਪਰ ਉੱਥੇ ਜਾ ਕੇ ਵੀ ਉਹ ਇਹ ਸ਼ਬਦ ਪੜ੍ਹਿਆ ਕਰਦੇ ਸੀ, ਬਾਬੇ ਨੇ ਮੱਕਾ ਫੇਰਿਆ, ਬਾਬੇ ਨੇ ਮੱਕਾ ਫੇਰਿਆ। ਅਤੇ ਉਹ ਮੁਸਲਮਾਨਾਂ ਨੇ ਮੁਕੱਦਮਾ ਕਰ ਦਿੱਤਾ ਵੀ ਇਹ ਕਾਫਰਾਂ ਦੀ ਉਸਤਤ ਕਰਦਾ ਅਤੇ ਮੱਕੇ ਦੀ ਤੋਹੀਨ ਕਰਦਾ। ਜਦੋਂ ਕੋਰਟ ਵਿੱਚ ਕੇਸ ਗਿਆ ਤਾਂ ਬਾਬੂ ਸਰਫਦੀਨ ਜੀ ਨੇ ਪੁਰਾਤਨ ਮੁਸਲਮਾਨ ਮੁਸਲਮਾਨ ਪੁਰਸ਼ ਪੀਰਾਂ ਦੀਆਂ ਕਿਤਾਬਾਂ ਪੇਸ਼ ਕੀਤੀਆਂ। ਉਹ ਕਹਿੰਦੇ ਆ ਵੀ ਦੇਖੋ, ਇੱਕ ਰਬੀਆ ਨਾਮ ਦੀ ਲੜਕੀ ਜਿਹੜੀ ਮੱਕੇ ਦਾ ਹੱਜ ਕਰਨ ਗਈ ਸੀ ਅਤੇ ਰਸਤੇ ਵਿੱਚ ਉਹਨੇ ਦੇਖਿਆ ਵੀ ਕਤੂਰੇ ਜਿਹੜੇ ਹੈ ਕੁੱਤੀ ਦੇ ਪਾਣੀ ਤੋਂ ਬਿਨਾਂ ਮਰ ਰਹੇ ਨੇ, ਅਤੇ ਉਸ ਲੜਕੀ ਨੇ ਆਪਣੇ ਸਾਥੀਆਂ ਨੂੰ ਕਿਹਾ ਵੀ ਹਾਜੀਆਂ ਨੂੰ ਕਿ ਆਪਾਂ ਇਹਨਾਂ ਕੁੱਤਿਆਂ ਨੂੰ ਬੱਚਿਆਂ ਨੂੰ ਪਾਣੀ ਪਿਆਈਏ। ਉਹ ਕਹਿੰਦੇ ਤੂੰ ਇਹਨਾਂ ਕੰਮਾਂ ਨੂੰ ਛੱਡ ਦੇ, ਆਪਾਂ ਮੱਕੇ ਦਾ ਹੱਜ ਕਰੀਏ। ਉਹ ਰਬੀਆ ਆਪਣੇ ਸਾਥੀਆਂ ਤੋਂ ਵੱਖਰੀ ਹੋ ਕੇ ਉਹਨਾਂ ਬੱਚਿਆਂ ਨੂੰ ਪਾਣੀ ਪਿਆਉਣ ਦੀ ਭਾਲ ਵਿੱਚ ਉੱਥੇ ਮਾਰੂਥਲ ਵਿੱਚ ਫਿਰਨ ਲੱਗੀ। ਬੜੀ ਮੁਸ਼ਕਲ ਨਾਲ ਇੱਕ ਖੂਹ ਲੱਭਾ, ਬਹੁਤ ਡੂੰਘਾ ਸੀਗਾ। ਉਹਦੇ ਵਿੱਚ ਉਹਨੂੰ ਪਾਣੀ ਕੱਢਣ ਲਈ ਨਾ ਰੱਸੀ ਮਿਲੀ ਨਾ ਡੋਲ ਮਿਲਿਆ। ਅਤੇ ਉਸ ਲੜਕੀ ਨੇ ਆਪਣੇ ਕੱਪੜੇ ਪਾੜ ਪਾੜ ਕੇ ਲੀਰਾਂ 'ਤੇ ਆਪਣੀ ਚੁੰਨੀ ਬੰਨ੍ਹ ਕੇ ਖੂਹ ਦੇ ਵਿੱਚ ਲਟਕਾਈ, ਪਰ ਫਿਰ ਵੀ ਉਹ ਪਾਣੀ ਤੱਕ ਨਹੀਂ ਪਹੁੰਚ ਸਕੀ। ਫਿਰ ਰਬੀਆ ਨੇ ਆਪਣੇ ਕੇਸ ਪੱਟ ਪੱਟ ਕੇ ਅਤੇ ਕੇਸਾਂ ਦਾ ਜੋੜ ਕਰ ਕਰਕੇ ਰੱਸੀ ਲੰਮੀ ਕੀਤੀ ਅਤੇ ਆਪਣੀ ਚੁੰਨੀ ਭਿਉਂ ਕੇ ਅਤੇ ਉਹਨਾਂ ਕਤੂਰਿਆਂ ਦੇ ਮੂੰਹ ਦੇ ਵਿੱਚ ਪਾਈ ਜੀ ਦਇਆ ਪ੍ਰਵਾਨ। ਉਹ ਕੁੱਤੇ ਦੇ ਕਤੂਰੀ ਦੇ ਬੱਚੇ ਜਿਹੜੇ ਸਨ ਉਹ ਬਚ ਗਏ, ਪਰ ਉੱਥੇ ਉਹਦੇ ਕੋਲ ਤਨ ਅਤੇ ਕੱਪੜਾ ਕੋਈ ਨਾ ਰਿਹਾ। ਇਹ ਮੁਸਲਮਾਨੀ ਕਿਤਾਬਾਂ 'ਚ ਲਿਖਿਆ ਹੋਇਆ ਹੈ। ਔਰ ਕੱਪੜਾ ਨਾ ਹੋਣ ਕਰਕੇ ਉਹ ਰੇਤੇ ਦੇ ਨਾਲ ਆਪਣਾ ਸਰੀਰ ਢੱਕ ਕੇ ਰੇਤੇ ਵਿੱਚ ਬੈਠ ਗਈ ਵੀ ਪਰਮੇਸ਼ੁਰ ਅੱਲਾਹ ਤਾਲਾ ਜੋ ਕਰੇਗਾ ਠੀਕ ਕਰੇਗਾ। 60 ਕੋਹ ਉੱਥੋਂ ਮੱਕਾ ਦੂਰ ਸੀਗਾ। ਮੱਕਾ ਉਹਨੂੰ ਦਰਸ਼ਨ ਦੇਣ ਵਾਸਤੇ ਰਬੀਆ ਦੇ ਕੋਲ ਆਇਆ। ਮੱਕੇ ਦੇ ਦਰਸ਼ਨ ਰਬੀਆ ਨੂੰ ਉੱਥੇ ਮਾਰੂਥਲ ਵਿੱਚ ਹੋਏ। ਬਾਬੂ ਫਿਰੋਜ਼ਦੀਨ ਸਰਫ ਨੇ ਉਹ ਕਿਤਾਬ ਜਦੋਂ ਜੱਜ ਦੇ ਸਾਹਮਣੇ ਰੱਖੀ, ਜੱਜ ਨੂੰ ਕਿਹਾ ਵੀ ਇਹ ਤੁਸੀਂ ਮੰਨਦੇ ਹੋ ਕਿ ਮੱਕਾ 60 ਕੋਹ ਉਰੇ ਆ ਸਕਦਾ? ਜੱਜ ਕਹਿੰਦਾ ਇਹ ਤਾਂ ਮੰਨਣਾ ਪਏਗਾ। ਕਹਿੰਦੇ ਜੇ 60 ਕੋਹ ਉਰੇ ਇੱਕ ਭਗਤਣੀ ਨੂੰ ਦਰਸ਼ਨ ਦੇਣ ਆ ਸਕਦਾ ਤਾਂ ਗੁਰੂ ਨਾਨਕ ਦੇ ਆਪ ਅੱਲਾਹ ਤਾਲਾ ਦਾ ਰੂਪ ਸੀ, ਉਹਦੇ ਚਰਨਾਂ ਨਾਲ ਘੁੰਮ ਕਿਉਂ ਨਹੀਂ ਸਕਦਾ? ਅਤੇ ਉਸ ਵੇਲੇ ਮੁਸਲਮਾਨਾਂ ਦੇ ਕੋਰਟ ਵਿੱਚੋਂ ਉਹਨੂੰ ਇਹ ਬਰੀ ਹੋਇਆ ਸੀ ਕੇਸ ਵਿੱਚੋਂ, ਅਤੇ ਉਹ ਸਿੱਧ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਨੇ ਮੱਕਾ ਫੇਰਿਆ ਹੈ। ਉਹ ਮੁਸਲਮਾਨ ਸਾਥੋਂ ਚੰਗੇ ਹੈ, ਅਸੀਂ ਸਿੱਖ ਘੁਆ ਕੇ ਕਹਿ ਦਿੰਦੇ ਹਾਂ ਨਹੀਂ ਜੀ ਹੋ ਨਹੀਂ ਸਕਦਾ, ਸਾਡਾ ਨਿਸ਼ਚਾ ਇੰਨਾ ਕੀ ਹੈ। ਸੋ ਸਾਧ ਸੰਗਤ ਜੀ, ਗਿਆਨੀ ਜੀ ਨੇ ਵੀ ਬੇਨਤੀ ਕੀਤੀ ਹੈ ਜੋ ਗੁਰਬਾਣੀ 'ਚ ਆਇਆ ਇਹਨੂੰ ਸੱਤ ਕਰਕੇ ਮੰਨਿਆ ਕਰੋ ਭਾਈ।
ਮੈਂ ਬੇਨਤੀ ਕਰਦਿਆਂ ਗਿਆਨੀ ਜੀ, ਤੁਸੀਂ ਬੜੇ ਵਿਸਥਾਰ ਸਹਿਤ ਬੇਨਤੀਆਂ ਕਰ ਰਹੇ ਹੋ, ਅਤੇ ਇੱਕ ਭਰੋਸੇ ਵਾਲੀ ਜਿਹੜੀ ਗੱਲ ਆ ਨਾ, ਵੀ ਮਹਾਰਾਜ ਨੇ ਲਿਖਿਆ ਵੀ ਇਹ ਮਲੇਸ਼ ਖਾਲਸਾ ਹੋਣਾ, ਜਿਹੜੇ ਸੱਤ ਭਜਨ ਕਰਕੇ ਮੰਨਣਗੇ ਉਹ ਤਾਂ ਮੈਂ ਤੱਤ ਖਾਲਸਾ, ਅਤੇ ਮਲੇਸ਼ ਖਾਲਸਾ ਨਹੀਂ ਮੰਨਣਾ ਭਾਵੇਂ ਢੋਲ ਵਜਾਈ ਜਾਈਏ ਆਪਾਂ, ਇਹ ਮਲੇਛਾਂ ਦਾ ਕੰਮ ਆ। ਮੈਂ ਇੱਕ ਬੇਨਤੀ ਹੋਰ ਕਰਦਿਆਂ, ਸਤਿਕਾਰਯੋਗ ਸਾਡੇ ਗਿਆਨੀ ਬੁੱਟਰ ਜੀ ਕਹਿ ਰਹੇ ਸਨ ਵੀ ਸਾਡੇ ਕੋਲ ਸਮਾਂ ਨਹੀਂ ਸੀ, ਨਹੀਂ ਉਹਨੂੰ ਸਮਾਂ ਧਾਨ ਕਰਕੇ ਜ਼ਰੂਰ ਬੇਨਤੀ ਕਰਕੇ ਸਮਝਾ ਦਿੰਦੇ। ਅਤੇ ਵੀਰ ਇੱਥੇ ਹੋਏਗਾ ਅਤੇ ਤੁਹਾਡੀ ਸੇਵਾ 'ਚ ਬੈਠੇ ਹਾਂ ਵੀਰੋ, ਆਣ ਕੇ ਤੁਸੀਂ ਹੁਣ ਵੀ ਪੁੱਛ ਸਕਦੇ ਕਿ ਅੰਦਰ ਬੈਠੇ ਵਿਦਿਆਰਥੀਆਂ ਨੂੰ ਵੀ ਉਲਟੀਆਂ ਗੱਲਾਂ ਦੱਸੀ ਜਾਣੀਆਂ। ਆਣ ਕੇ ਤੁਸੀਂ ਹੁਣ ਵੀ ਆਪਣੀਆਂ ਸ਼ੰਕਾਂ ਦਾ ਸਮਾਧਾਨ ਕਰ ਸਕਦੇ ਹੋ ਵੀ ਗਿਆਨੀ ਤੁਸੀਂ ਕੱਲ੍ਹ ਦੇਹਰੇ ਬਾਰੇ ਬੋਲੇ ਸੀ ਜਾਂ ਅੱਜ ਬੋਲੇ ਸੀ, ਤੁਸੀਂ ਸਾਨੂੰ ਇਹਦੇ ਬਾਰੇ ਕੋਈ ਚਾਨਣਾ ਪਾਓ ਅਤੇ ਸਤਿਕਾਰਯੋਗ ਗਿਆਨੀ ਤੁਹਾਡੀ ਸੇਵਾ 'ਚ ਬੈਠੇ ਨੇ, ਆਣ ਕੇ ਜਰਾ ਗੱਲ ਵਜਨ ਵਿਚਾਰ ਕਰੀਏ ਅਤੇ ਚੰਗਾ ਖੋਜਤ ਖੋਜੀਏ ਨਾ, ਤਾਂ ਫਿਰ ਕੋਈ ਉਪਾਅ ਨਿਕਲ ਹੀ ਆਉਂਦਾ। ਮਹਾਰਾਜ ਦੀ ਕਿਰਪਾ ਵੀ ਖੋਜੀ ਉਪਜਾਏ ਵਾਧੀ ਬਿਨਸਹਿ, ਖੋਜ ਕਰੋਗੇ ਆਪੇ ਉਪਜਾਓਗੇ। ਇਸ ਕਰਕੇ ਗਿਆਨੀ ਸਿੰਘ ਤੁਹਾਡੀ ਸੇਵਾ 'ਚ ਬੈਠੇ ਨੇ, ਆਣ ਕੇ ਵਿਚਾਰ ਕਰ ਲਿਆ ਕਰੇਗੀ, ਸਗਾਂ ਤੁਹਾਡੇ ਗਿਆਨ 'ਚ ਵਾਧਾ ਹੋਏਗਾ। ਗਿਆਨੀ ਜੀ ਕਹਿ ਰਹੇ ਨੇ ਵੀ ਉਦਣ ਜੇ ਮੈਨੂੰ ਸਮਾਨ ਦਾ ਉਹਨਾਂ ਕੋਲ ਬੈਠ ਕੇ ਵਿਚਾਰ ਕਰਦੇ, ਉਹ ਵੀ ਕਹਿ ਰਹੇ ਨਾ ਤੁਸੀਂ ਵੀ ਕਹਿ ਦਿਆ ਕਰੋ ਜੀ ਆਪਾਂ ਚੱਲ ਕੇ ਵਿਚਾਰ ਕਰੀਏ, ਸਗਾਂ ਉਈ ਹੋਰੋਂ ਜੇ ਹੋ ਜਾਂਦੇ ਹੋ ਜਦੋਂ ਉੱਥੇ ਜਾਈਦਾ ਨਾ। ਅਤੇ ਚਲੋ ਅਸੀਂ ਤਾਂ ਨਮਸਕਾਰ ਕਰਨ ਜਾਣਾ ਹੀ ਆ, ਐਸਾ ਨਾ ਕਰਿਆ ਕਰੇਗਾ ਉਹ ਭਾਈ ਭਾਈ ਆਪਾਂ ਹੈਗੇ, ਵਿਚਾਰ ਕਰੀਏ ਅਤੇ ਇਹ ਗੁਰਮਤਿ ਵਿਚਾਰਾਂ ਨਾਲ ਜੁੜੀਏ। ਗਿਆਨੀ ਜੀ ਕੁਛ ਹੋਰ ਵੀ ਬਚਨ ਕਹਿ ਰਹੇ ਸਨ ਬਾਬੇ ਸੁਖਦੇਵ ਸਿਓਰੀ, ਮੈਂ ਕਿਹਾ ਵੀ ਸਮਾਂ ਥੋੜ੍ਹਾ ਹੈ, ਹੁਣ ਤੁਸੀਂ ਆਪ ਹੀ ਕਿਰਪਾ ਕਰ ਦਿਓ ਉਹ ਰਿਸ਼ਤੇ ਬਾਰੇ ਵੀ ਗਿਆਨੀ ਜੀ ਤੁਸੀਂ ਦੱਸ ਦਿਓ। ਗਿਆਨੀ ਸੁਖਦੇਵ ਸਿਓਰਾਂ ਦੀ ਇਹ ਬੇਨਤੀ ਆ ਕਿ ਰਿਸ਼ਤੇ ਮਿੱਠੇ ਅਤੇ ਕੌੜਿਆਂ ਬਾਰੇ ਹੁਣੇ ਸੁਣਾ ਦਿਓ ਨਾ ਬਚਨ ਕਹਿ ਰਹੇ ਨੇ। ਇੱਕ ਮੈਂ ਹੋਰ ਬੇਨਤੀ ਗਿਆਨੀ ਜੀ, ਆ ਜਿਹੜੀ ਕਹਿ ਰਹੇ ਆ ਉਹਦਾ ਨਾਂ ਗ੍ਰੰਥਾਂ 'ਚ ਰਹਿਬਾਂ ਬੀਬੀ ਵੀ ਆਉਂਦਾ ਨਾ, ਹਾਂਜੀ ਕਈਆਂ 'ਚ ਪੋਥੀਆਂ ਰਹਿਬਾਂ ਵੀ ਨਾਂ ਆਉਂਦਾ ਜੀ,
ਹਾਂਜੀ
ਉਹ ਰਿੱਠੇ ਮਿੱਠੇ ਬਾਰੇ ਵੀ ਕਰਦੇ ਬਚਨੇ ਨਾਲ, ਹੁਣ ਤਾਂ ਪ੍ਰਤੱਖ ਹੀ ਬਚਨੇ ਚੱਲ ਰਹੇ।
ਇਹ ਸਾਧ ਸੰਗਤ ਜੀ, ਗਿਆਨੀ ਜੀ ਨੇ ਆਪ ਜੀ ਨੂੰ ਬਹੁਤ ਵਿਸਤਾਰ ਨਾਲ ਦੱਸਿਆ ਨਾ, ਉੱਥੇ ਜਾ ਕੇ ਜਦ ਆਪ ਜੀ ਦਰਸ਼ਨ ਕਰੋਗੇ ਨਾ ਉਸ ਮੰਦਰ ਦੇ, ਅਤੇ ਜੇ ਐਸਾ ਹੋਵੇ ਨਾ ਜਿਸ ਤਰ੍ਹਾਂ ਆਪਣੇ ਕਥਾਵਾਚਕ ਕਹਿੰਦੇ ਆ, ਤਾਂ ਉੱਥੋਂ ਵਾਲੇ ਪੰਡਿਤ ਕਦੀ ਨਾ ਕਹਿਣ ਵੀ ਦਿਓਰਾ ਘੁਮਾਤਾ, ਉਹਨਾਂ ਦੀ ਇਸ ਗੱਲ 'ਚ ਬਦਨਾਮੀ ਹੋਵੇਗੀ ਜਾਂ ਉਹਨਾਂ ਦੀ ਪ੍ਰਸਿੱਧੀ ਹੋਵੇਗੀ। ਆਪ ਜੀ ਨੇ ਉੱਥੇ ਜਾ ਕੇ ਦੇਖ ਲੈਣਾ, ਜਦੋਂ ਮੰਦਰ ਦੇ ਵਿੱਚ ਦਰਸ਼ਨ ਕਰੋਗੇ ਖੁਦ ਜਿਹੜੇ ਅੰਦਰ ਪੰਡਿਤ ਪੂਜਾ ਕਰਦੇ ਉਹ ਕਹਿਣਗੇ ਕਿ ਨਾਮਦੇਵ ਜੀ ਵਾਸਤੇ ਇਹ ਮੰਦਰ ਘੁਮਾਇਆ ਸੀ, ਇਹ ਗੱਲ ਦਾ ਪ੍ਰਤੱਖ ਪ੍ਰਮਾਣ ਹੈ। ਆਪਣੇ ਲੋਕ ਕਹਿਣ ਤਾਂ ਕਿਸੇ ਨੇ ਕਹਿਣਾ ਪਤਾ ਨਹੀਂ ਬਾਬੇ ਝੂਠ ਮਾਰਦੇ ਹੋਣੇ ਆ, ਸਾਰਿਆਂ ਨੂੰ ਇਹੀ ਹੋਣਾ ਵੀ ਇਹ ਪਤਾ ਨਹੀਂ ਆਪਣੀ ਮਸ਼ਹੂਰੀ ਕਰੀ ਜਾਂਦੇ ਆ। ਉੱਥੇ ਵਾਲੇ ਪੁਜਾਰੀ ਖੁਦ ਕਹਿੰਦੇ ਆ, ਇਹ ਇਤਿਹਾਸ ਸੁਣਾਉਂਦੇ ਆ ਕਿ ਨਾਮਦੇਵ ਜੀ ਜਿੱਥੇ ਬੈਠੇ ਸੀ ਉਹ ਵੀ ਲਾਗੇ ਕਮਰਾ ਬਣਿਆ, ਉਹ ਜੋੜਾ ਲੈ ਕੇ ਅੰਦਰ ਆ ਗਏ ਸੀ, ਜਿਹੜਾ ਕਾਰਨ ਇਹੀ ਬਣਿਆ ਸੀ, ਉਹਨਾਂ ਨੂੰ ਪ੍ਰੇਮਾ ਭਗਤੀ 'ਚ ਪਤਾ ਹੀ ਨਹੀਂ ਲੱਗਾ, ਚੱਪਲਾਂ ਲੈ ਕੇ ਐਸੇ ਐਸੇ ਵਜਾਈ ਜਾਂਦੇ ਸੀ, ਪਤਾ ਹੀ ਨਹੀਂ ਲੱਗਿਆ। ਉਹ ਕਹਿੰਦੇ ਚੱਪਲਾਂ ਲੈ ਕੇ ਅੰਦਰ ਆ ਗਿਆ ਸ਼ੀਂਬਾ, ਉਹ ਕਮਰਾ ਵੀ ਲਾਗੇ ਬਣਿਆ। ਉਹ ਕਹਿੰਦੇ ਆ ਪੰਡਿਤ ਵੀ ਮਹਾਰਾਜ ਪਰਮਾਤਮਾ ਨੇ ਨਾਮਦੇਵ ਜੀ ਵਾਸਤੇ ਇਹ ਦੇਹੋਰਾ ਘੁਮਾਇਆ, ਉੱਥੇ ਉਹ ਕਥਾ ਸੁਣਾਈ ਜਾਂਦੀ ਹੈ। ਇਸ ਕਰਕੇ ਕੋਈ ਸ਼ੰਕਾ ਕਰਨ ਦੀ ਜ਼ਰੂਰਤ ਨਹੀਂ, ਆਪਾਂ ਕੀ ਸੁਣਾਉਣਾ ਉਹ ਖੁਦ ਸੁਣਾਉਂਦੇ ਆ ਵੀ ਇਹ ਦਿਓਰਾ ਨਾਮ ਜੀ ਵਾਸਤੇ ਘੁਮਾਇਆ,
ਦੇਖ ਵੀ ਸਕਦੇ ਹੋ।
ਤੇ ਬਾਕੀ ਤੇ ਮਹਾਂਪੁਰਖ ਜੋ ਕਹਿ ਰਹੇ ਪਤਾ ਨਹੀਂ ਕਿੰਨੀਆਂ ਕੁ ਕਥਾ ਗਿਆਨੀ ਜੀ ਮਹਾਰਾਜ ਕਿੰਨੀਆਂ ਕੁ ਸੁਣਾਉਣਗੇ ਵੀ ਕਿੱਥੇ ਕਿੱਥੇ ਕੀ ਘੁਮਾਇਆ। ਇਹ ਤੇ ਇਤਿਹਾਸ ਸਾਰਾ ਭਰਿਆ ਪਿਆ। ਇੱਕ ਮਹਾਂਪੁਰਸ਼ਾਂ ਨੇ ਕਥਾ ਸੁਣਾਈ ਕਿ ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਬਗਦਾਦ ਗਏ, ਬਗਦਾਦ ਉੱਥੇ ਬਹੁਤ ਪਹਿਲਾਂ ਕਿਸੇ ਜ਼ਮਾਨੇ 'ਚ ਇੱਕ ਮਾਤਾ ਦਾ ਜੋ ਬੱਚਾ ਸੀ ਉਹ ਸ਼ਾਦੀ ਕਰਾਉਣ ਵਾਸਤੇ ਬਰਾਤ ਲੈ ਕੇ ਜਾ ਰਿਹਾ ਸੀ ਸੰਖੇਪ ਵਿੱਚ। ਉਹ ਉਸਦਾ ਪਿਤਾ ਨਹੀਂ ਸੀ ਅਤੇ ਉਸ ਮਾਤਾ ਨੇ ਅੰਮ੍ਰਿਤ ਵੇਲੇ ਜਾ ਕੇ ਮਸਜਿਦ ਦੇ ਵਿੱਚ ਅਰਦਾਸ ਕੀਤੀ ਕਿ ਅੱਲਾਹ ਤਾਲਾ ਇਹ ਤੇਰੀ ਜ਼ਿੰਮੇਦਾਰੀ ਹੈ, ਮੇਰਾ ਬੱਚਾ ਜੋ ਜਾ ਰਿਹਾ ਇਸਦਾ ਗਵਾਹ ਤੂੰ ਹੈ। ਉਹ ਬੇੜੇ 'ਤੇ ਜੰਜ ਲੈ ਕੇ ਜਾ ਜਦੋਂ ਜਾ ਗਿਆ ਸੀ ਤਾਂ ਬੇੜਾ ਅੱਧ ਵਿਚਕਾਰ ਜਾ ਕੇ ਡੁੱਬ ਗਿਆ। ਉਹ ਬੇੜਾ ਡੁੱਬਿਆ ਬਰਾਤੀਆਂ ਸਮੇਤ ਹੀ ਡੁੱਬ ਗਿਆ ਉਸ ਸਮੁੰਦਰ ਦੇ ਵਿੱਚ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਉੱਥੇ ਗਏ ਆ, ਮਾਈ ਹੈਗੀ ਸੀ, ਕਹਿੰਦੇ ਮਾਈ ਨੇ ਆ ਕੇ ਸਤਿਗੁਰੂ ਨਾਨਕ ਮਹਾਰਾਜ ਦੇ ਚਰਨ ਪਕੜੇ ਔਰ ਮਹਾਰਾਜ ਜੀ ਨੂੰ ਗੁੱਸੇ ਹੋਣ ਲੱਗ ਗਈ ਕਿ ਮੈਂ ਕਹਿੰਦੇ ਤੁਹਾਨੂੰ ਗਵਾਹ ਬਣਾਇਆ ਸੀ, ਅੱਲਾਹ ਤਾਲਾ ਤੈਨੂੰ ਗਵਾਹ ਬਣਾਇਆ ਸੀ ਵੀ ਮੇਰਾ ਬੱਚਾ ਜੋ ਹੈ ਸਾਬਤ ਵਿਆਹ ਕਰਾ ਕੇ ਵਾਪਸ ਆਵੇ, ਪਰ ਡੁੱਬ ਗਿਆ, ਇਹਦਾ ਕਸੂਰ ਕਿਹਦੇ 'ਚ ਆ, ਤੁਹਾਡੇ 'ਚ ਆ ਕਿ ਮੇਰੇ 'ਚ ਆ? ਗੁਰੂ ਨਾਨਕ ਮਹਾਰਾਜ ਨੂੰ ਲਾਮਾ ਦਿੱਤਾ ਉਹਨੇ, ਮੁਸਲਮਾਨ ਮਾਈ ਸੀ ਉਹ, ਅਤੇ ਕਹਿੰਦੇ ਮੇਰਾ ਬੱਚਾ ਹੁਣੇ ਮੇਰਾ ਬੇੜੇ ਸਮੇਤ ਕੱਢ ਕੇ ਦਿਓ, ਜ਼ਿੰਮੇਦਾਰੀ ਤੁਹਾਡੀ ਹੈ। ਇਹ ਮਹਾਂਪੁਰਸ਼ਾਂ ਨੇ ਬਚਨ ਸੁਣਾਇਆ, ਉਹ ਕਹਿੰਦੇ ਅਸੀਂ ਉਹ ਬੇੜਾ ਉੱਥੇ ਦੇਖਿਆ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਚੱਲ ਮਾਈ, ਸਮੁੰਦਰ 'ਤੇ ਲੈ ਗਏ ਸਤਿਗੁਰੂ ਜੀ। ਮਹਾਰਾਜ ਜੀ ਨੇ ਉਸ ਬੱਚੇ ਦਾ ਨਾਮ ਲੈ ਕੇ ਆਵਾਜ਼ ਮਾਰੀ ਕਿ ਤੇਰੀ ਮਾਤਾ ਬਾਹਰ ਖੜ੍ਹੀ ਉਡੀਕਦੀ ਹੈ। ਕਹਿੰਦੇ ਆ ਕਿ ਉਹ ਬੱਚਾ ਜੋ ਹੈ ਬਰਾਤੀਆਂ ਸਮੇਤ ਉਹ ਬੇੜੇ ਤੋਂ ਬਾਹਰ ਆਇਆ। ਕਦੋਂ ਉਹ ਡੁੱਬਿਆ ਸੀ? ਕਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਸੀ? ਉਹ ਮਹਾਂਪੁਰਖ ਕਹਿੰਦੇ ਅਸੀਂ ਬੇੜਾ ਉੱਥੇ ਦੇਖਿਆ, ਵਿੱਚੋਂ ਫਟਿਆ ਹੋਇਆ, ਜਦੋਂ ਸਮੁੰਦਰ 'ਚ ਡਿੱਗਿਆ ਫਟ ਗਿਆ ਸੀ ਬੇੜਾ, ਅੰਦਰੋਂ ਪਾਣੀ ਪੈ ਗਿਆ ਉਹ 'ਚ। ਉਹ ਬੇੜਾ ਕਹਿੰਦੇ ਅਜੇ ਵੀ ਉੱਥੇ ਮੌਜੂਦ ਹੈ ਫਟਿਆ ਹੋਇਆ। ਇਸ ਤੋਂ ਵੱਡੇ ਪ੍ਰਮਾਣ ਆਪਾਂ ਕੀ ਲੈ ਸਕਦੇ ਹਾਂ? ਸਿਰਫ ਆਪਾਂ ਨੂੰ ਵਿਸ਼ਵਾਸ ਨਹੀਂ ਹੁੰਦਾ, ਬਹੁਤ ਕੁਛ ਮਹਾਂਪੁਰਖਾਂ ਨੇ ਆਪ ਜੀ ਨੂੰ ਦੱਸਿਆ ਕਿ ਵਿਸ਼ਵਾਸ ਰੱਖੀਏ ਆਪਾਂ ਵੀ, ਵਿਸ਼ਵਾਸ ਤੋਂ ਬਿਨਾਂ ਕੁਛ ਵੀ ਨਹੀਂ ਹੈ।
ਹਾਂਜੀ ਸਾਧ ਸੰਗਤ ਜੀ, ਜਿਵੇਂ ਹੁਣ ਧਰਮ ਸਥਾਨ 'ਤੇ ਜਾਈਏ ਤਾਂ ਪੈਰ ਧੋ ਕੇ ਜਾਈਦਾ ਨਾ, ਚਰਨ ਗੰਗਾ ਬਣੀ ਹੁੰਦੀ ਹੈ, ਉਸ ਮੰਦਰ ਦੇ ਸਾਹਮਣੇ ਵੀ ਬਣੀ ਸੀ ਅਤੇ ਅੱਜ ਵੀ ਜਾ ਕੇ ਦੇਖ ਲਓ, ਹੁਣ ਉਹ ਚਰਨ ਗੰਗਾ ਮੰਦਰ ਦੇ ਪਿਛਲੇ ਪਾਸੇ ਹੈ, ਕਿਉਂਕਿ ਉਹ ਜਿਹੜਾ ਉਹਨਾਂ ਥਾਂ ਸੀ ਪਿੱਛੇ ਰਹਿ ਗਿਆ ਨਾ, ਜਿੱਥੋਂ ਪੈਰ ਧੋ ਕੇ ਪਾਂਡੇ ਲੋਕ ਅੰਦਰ ਜਾਂਦੇ ਸੀ ਮੰਦਰ ਘੁੰਮਿਆ, ਅਤੇ ਉਹ ਜਦੋਂ ਪਿਛਵਾੜਾ ਪੰਡਤਾਂ ਵੱਲ ਹੋ ਗਿਆ ਮੰਦਰ ਦਾ, ਤਾਂ ਉਹ ਚਰਨ ਗੰਗਾ ਵਾਲਾ ਪਾਸਾ ਵੀ ਪਿੱਛੇ ਹੀ ਰਹਿ ਗਿਆ, ਉਹ ਅੱਜ ਵੀ ਇਸੇ ਤਰ੍ਹਾਂ ਹੀ ਹੈ। ਅਤੇ ਭਗਤ ਜੀ ਦਾ ਸਥਾਨ ਜਿਹੜਾ ਬਣਿਆ ਹੋਇਆ ਜੋ ਪਿਛਲੇ ਪਾਸੇ ਜਾ ਕੇ ਬੈਠੇ ਸੀ, ਉੱਧਰ ਨੂੰ ਮੰਦਰ ਦਾ ਮੁੱਖ, ਇਹ ਅੱਜ ਤੱਕ ਪ੍ਰਤੱਖ ਸਾਹਮਣੇ ਸਾਡੇ ਸਬੂਤ ਹੈ। ਸੋ ਵਿਚਾਰਾਂ ਤਾਂ ਹੋਰ ਵੀ ਬੜੀਆਂ ਲੰਬੇਰੀਆਂ ਹੋ ਸਕਦੀਆਂ, ਪਰ ਆਓ ਆਪਾਂ ਹੁਣ ਅੱਗੇ ਪਾਠ ਨਾਲ ਜੁੜੀਏ, ਬਾਣੀ ਦੇ ਸ਼ਬਦ ਸਰਵਣ ਕਰੀਏ ਜੀ।
ਭੈਰਵ ਨਾਮ ਦੇਓ ਜੀਓ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜੈਸੀ ਭੁੱਖੇ ਪ੍ਰੀਤ ਅਨਾਜ, ਤ੍ਰਿਖਾਵੰਤ ਜਲ ਸੇਤੀ ਕਾਜ, ਜੈਸੀ ਮੂੜ ਕੁਟੰਬ ਪਰਾਇਣ, ਐਸੀ ਨਾਮੇ ਪ੍ਰੀਤ ਨਾਰਾਇਣ, ਨਾਮੇ ਪ੍ਰੀਤ ਨਾਰਾਇਣ ਲਾਗੀ, ਸਹਿਜ ਸੁਭਾਏ ਭਇਓ ਬੈਰਾਗੀ ਰਹਾਓ, ਜੈਸੀ ਪਰਪੁਰਖਾ ਰਤ ਨਾਰੀ, ਲੋਭੀ ਨਾਰ ਧਨ ਕਾ ਹਿਤਕਾਰੀ, ਕਾਮੀ ਪੁਰਖ ਕਾਮਨੀ ਪਿਆਰੀ, ਐਸੀ ਨਾਮੇ ਪ੍ਰੀਤ ਮੁਰਾਰੀ, ਸਾਈ ਪ੍ਰੀਤ ਜੇ ਆਪੇ ਲਾਏ, ਗੁਰ ਪ੍ਰਸਾਦੀ ਦੁਬਿਧਾ ਜਾਏ, ਕਬਹੂ ਨਾ ਤੂਟਸ ਰਹਿਆ ਸਮਾਏ, ਨਾਮੇ ਚਿਤ ਲਾਇਆ ਸੱਚ ਨਾਏ, ਜੈਸੀ ਪ੍ਰੀਤ ਬਾਰਿਕ ਅਰਮਾਤਾ, ਐਸਾ ਹਰ ਸੇਤੀ ਮਨ ਰਤਾ, ਪ੍ਰਣਵੈ ਨਾਮ ਦੇਓ ਲਾਗੀ ਪ੍ਰੀਤ, ਗੋਬਿੰਦ ਬਸੈ ਹਮਾਰੈ ਚੀਤ, ਘਰ ਕੀ ਨਾਰ ਤੇ ਅੱਗੈ ਅੰਧਾ, ਪਰ ਨਾਰੀ ਸਿਆਓ ਘਾਲੈ ਧੰਦਾ, ਜੈਸੇ ਸਿੰਬਲ ਦੇਖ ਸੂਆ ਬਿਗਸਾਨਾ, ਅੰਤਕੀ ਬਾਰ ਮੂਆ ਲਪਟਾਨਾ ਪਾਪੀ ਕਾ ਘਰ ਅਗਨੇ ਮਾਹੇ ਜਲਤ ਰਹੈ ਮਿਟਵੈ ਕਬਨਾ ਹੇ ਰਹਾਉ ਹਰ ਕੀ ਭਗਤ ਨਾ ਦੇਖੈ ਜਾਏ ਮਾਰਗ ਛੋੜ ਅਮਾਰਗ ਪਾਏ ਮੂਲਹ ਭੂਲਾ ਆਵੈ ਜਾਏ ਅੰਮ੍ਰਿਤ ਡਾਰ ਲਾਦ ਬਿਖ ਖਾਏ ਜਿਉ ਬੇਸਵਾ ਕੇ ਪਰੈ ਅਖਾਰਾ ਕਾਪਰ ਪਹਿਰ ਕਰਹਿ ਸਿੰਗਾਰਾ ਪੂਰੇ ਤਾਲ ਨਿਹਾਲੇ ਸਾਸ ਵਾ ਕੇ ਗਲੇ ਜਮਕਾ ਹੈ ਫਾਸ ਜਾ ਕੇ ਮਸਤਕ ਲਿਖਿਓ ਕਰਮਾ ਸੋ ਭੱਜ ਪਰ ਹੈ ਗੁਰ ਕੀ ਸਰਨਾ
ਸੋ ਭੱਜ ਪਰ ਹੈ ਗੁਰ ਕੀ ਸਰਨਾ ਭੱਜ ਭੱਜ ਕੇ ਦੌੜ ਕੇ ਭਾਵ ਜਲਦੀ ਗੁਰੂ ਕੀ ਸ਼ਰਨ ਵਿੱਚ ਪੈ ਜਾਂਦਾ ਹੈ
ਕਹਿਤ ਨਾਮਦੇਵ ਇਹੋ ਵਿਚਾਰ ਇਨ ਬਿਦ ਸੰਤਹ ਉਤਰਹ ਪਾਰ ਸੰਡਾ ਮਰਕਾ ਜਾਏ ਪੁਕਾਰੇ ਪੜੈ ਨਹੀਂ ਹਮ ਹੀ ਪਚਹਾਰੇ ਰਾਮ ਕਹਿ ਕਰ ਤਾਲ ਬਜਾਵੈ ਚਟੀਆ ਸਭੈ ਬਿਗਾਰੇ ਰਾਮ ਨਾਮਾ ਜਪ ਬੋ ਕਰੈ ਹਿਰਦੈ ਹਰ ਜੀ ਕੋ ਸਿਮਰਨ ਧਰੈ ਰਹਾਉ ਵਸੁਧਾ ਬਸ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ ਤਿਨ ਤਉ ਔਰੈ ਠਾਨੀ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਕਰਸਹ ਔਧ ਕਨੇਰੀ ਗਿਰ ਤਾਰ ਜਲ ਜੁਆਲਾ ਭੈ ਰਾਖਿਓ ਰਾਜਾ ਰਾਮ ਮਾਇਆ ਫੇਰੀ
ਸਹਿ ਪੰਗਤੀ ਵੀ ਆਪਾਂ ਵਿਚਾਰ ਲਈਏ ਗਿਰ ਤਾਰ ਜਾਲ ਜੁਆਲਾ ਭੈ ਰਾਖਿਓ ਰਾਜਾ ਰਾਮ ਮਾਇਆ ਫੇਰੀ ਗਿਰ ਕਹਿੰਦੇ ਨੇ ਪਹਾੜ ਨੂੰ ਤਾਰ ਕਹਿੰਦੇ ਦਰਖਤ ਨੂੰ ਜਾਲ ਪਾਣੀ ਜੁਆਲਾ ਅਗਨੀ ਇਹਨਾਂ ਨੇ ਵੀ ਭਗਤ ਦਾ ਭੈ ਰੱਖਿਆ ਜਾਂ ਭਗਤ ਦੇ ਧੇ ਪਰਮਾਤਮਾ ਦਾ ਭੈ ਰੱਖਿਆ ਕਿਉਂਕਿ ਰਾਜਾ ਰਾਮ ਨੇ ਭਾਵ ਪਰਮਾਤਮਾ ਨੇ ਮਾਇਆ ਹੀ ਫੇਰ ਦਿੱਤੀ ਸੁਭਾਅ ਬਦਲ ਦਿੱਤਾ ਅੱਗ ਦਾ ਸੁਭਾਅ ਹੈ ਸਾੜਨਾ ਪਰ ਜੇ ਪ੍ਰਹਿਲਾਦ ਨੂੰ ਸਾੜਨ ਦਾ ਯਤਨ ਕੀਤਾ ਗਿਆ ਤਾਂ ਅੱਗ ਨੇ ਸਾੜਿਆ ਨਹੀਂ ਪਾਣੀ ਦਾ ਸੁਭਾਅ ਹੈ ਡੋਬਣਾ ਪਰ ਪਾਣੀ ਵਿੱਚ ਸੁੱਟਿਆ ਗਿਆ ਭਗਤ ਪ੍ਰਹਿਲਾਦ ਜੀ ਨੂੰ ਪਾਣੀ ਨੇ ਡੋਬਣੋਂ ਇਨਕਾਰ ਕਰ ਦਿੱਤਾ ਡੋਬਿਆ ਹੀ ਨਹੀਂ ਇਸੇ ਤਰ੍ਹਾਂ ਪਹਾੜ ਤੋਂ ਸੁੱਟਿਆ ਗਿਆ ਪਹਾੜ ਦੀਆਂ ਪਥਰੀਲੀਆਂ ਚੱਟਾਨਾਂ ਮਨੁੱਖ ਦੇ ਸਰੀਰ ਦੀਆਂ ਹੱਡੀਆਂ ਨੂੰ ਤਹਿਸ ਨਹਿਸ ਕਰ ਦਿੰਦੀਆਂ ਅਤੇ ਸਰੀਰ ਛਿੱਲਿਆ ਜਾਂਦਾ ਹੈ ਪਰ ਪਹਾੜ ਤੋਂ ਸੁੱਟੇ ਭਗਤ ਨੂੰ ਪਹਾੜ ਨੇ ਵੀ ਕੋਈ ਨੁਕਸਾਨ ਨਹੀਂ ਪਹੁੰਚਾਇਆ ਦਰਖਤਾਂ ਤੋਂ ਸੁੱਟਿਆ ਗਿਆ ਦਰਖਤਾਂ ਉੱਪਰ ਹੋਰ ਯਤਨ ਦੁੱਖ ਦੇਣ ਦੇ ਯਤਨ ਕੀਤੇ ਗਏ ਪਰ ਉੱਥੇ ਵੀ ਕੋਈ ਕਾਮਯਾਬੀ ਦੁਸ਼ਟਾਂ ਨੂੰ ਨਹੀਂ ਮਿਲੀ ਇਹਨਾਂ ਸਾਰਿਆਂ ਨੇ ਪਰਮਾਤਮਾ ਦਾ ਭੈ ਰੱਖਿਆ ਫੇਰ ਦਿੱਤਾ ਨਾ ਸੁਭਾਅ ਵਾਹਿਗੁਰੂ ਨੇ ਸਾਰਿਆਂ ਦਾ ਕੀ ਨਹੀਂ ਉਹ ਪਰਮ ਪਿਤਾ ਪਰਮਾਤਮਾ ਕਰ ਸਕਦਾ ਸਭ ਕੁਝ ਹੀ ਕਰ ਸਕਦਾ ਹੈ
ਕਾਢ ਖੜਗ ਕਾਲ ਭੈ ਕੋਪਿਓ ਮੋਹੇ ਬਤਾਉ ਜੋ ਤੁਹਿ ਰਾਖੈ ਪੀਤ ਪੀਤਾਂਬਰ ਤ੍ਰਿਭਵਨ ਧਣੀ ਥੰਭ ਮਾਹ ਹਰ ਭਾਖੈ ਹਰਨਾਖਸ ਜਿਨ ਨਖ ਹੈ ਬਿਦਾਰਿਓ ਸੁਰ ਨਰ ਕੀਏ ਸਨਾਥਾ ਕਹਿ ਨਾਮ ਦੇਉ ਹਮ ਨਰ ਹਰ ਧਿਆਵਾ ਹੈ ਰਾਮ ਅਭੈ ਪਾਦ ਦਾਤਾ ਸੁਲਤਾਨ ਪੁੱਛੈ ਸੁਨ ਬੇਨਾਮਾ ਦੇਖਾਉ ਰਾਮ ਤੁਮਾਰੇ ਕੰਮ ਨਾਮਾ ਸੁਲਤਾਨੇ ਬਾਧਿਲਾ ਦੇਖਾਉ ਤੇਰਾ ਹਰ ਬੀਠੋਲਾ ਰਹਾਉ ਬਿਸਮਿਲ ਗਉ ਦੇਹੋ ਜੀਵਾਏ ਨਾ ਤਰ ਗਰਦਨ ਮਾਰਾ ਉਠਾਏ ਬਾਦਸਾਹ ਐਸੀ ਕਿਉਂ ਹੋਏ ਬਿਸਮਿਲ ਕੀਆ ਨਾ ਜੀਵੈ ਕੋਏ ਮੇਰਾ ਕੀਆ ਕਛੂ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ ਬਾਦਸਾਹ ਚੜ੍ਹਿਓ ਅਹੰਕਾਰ ਗਜ ਹਸਤੀ ਦੀਨੋ ਚਮਕਾਰ ਗਜ ਹਸਤੀ ਦੀਨੋ ਚਮਕਾਰ ਰੁਦਨ ਕਰੈ ਨਾਮੇ ਕੀ ਮਾਏ ਛੋੜ ਰਾਮ ਕੀ ਨਾ ਭਜਹੈ ਖੁਦਾਏ ਨਾ ਹਉ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ ਪਿੰਡ ਪੜੈ ਤਉ ਹਰ ਗੁਣ ਗਾਏ ਕਰੈ ਗਜਿੰਦ ਸੁੰਡ ਕੀ ਚੋਟ ਨਾਮਾ ਉਬਰੈ ਹਰ ਕੀ ਓਟ
ਕਰੈ ਵਾਹਿਗੁਰੂ ਜੀ ਵਾਹਿਗੁਰੂ ਮੈਂ ਬੇਨਤੀ ਕਰਨੀ ਸੀ ਕੋਈ ਨਾ ਫਿਰ ਕਰ ਲਵੇ ਵਿਦਿਆਰਥੀ ਪਿਆਰੇ ਇੱਥੋਂ ਵਾਲੇ ਵਿਦਿਆਲਿਆ ਵਾਲੇ ਬੈਠੇ ਨੇ ਅਤੇ ਉਹਨਾਂ ਨੂੰ ਬੇਨਤੀ ਹੈ ਵੀ ਪਾਠ ਗਿਆਨੀ ਸਿੰਘ ਜੀ ਨੇ ਕੀਤਾ ਸੁੰਡ ਸੁੰਡ ਨਹੀਂ ਹੈ, ਅਤੇ ਪਿੱਛੇ ਪਾਠ ਸੁਣ ਕੇ ਆਏ ਨੇ ਪਰ ਸੰਡਾ ਮਰਕਾ ਉਹ ਵੀ ਇੱਕ ਦਿਨ ਉਚਾਰਨ ਦਾ ਹਿਸਾਬ ਕਿਤਾਬ ਹੁੰਦਾ, ਸ਼ੁੱਧ ਜਿਹੜਾ ਉਚਾਰਨ ਹੈ ਉਹ ਸੰਡਾ ਹੀ ਹੈ ਜਾਂ ਸੁੰਡ ਹੈ, ਪਰ ਇੱਥੇ ਗਿਆਨੀ ਜੀ ਕਹਿ ਰਹੇ ਹਨ ਸੰਡਾ ਅਤੇ ਸੁੰਡ ਉਹ ਉਚਾਰਨ ਜਿਹੜਾ ਉਹ ਸ਼ੁੱਧ ਹੈ, ਅਤੇ ਵਿਦਿਆਰਥੀ ਪਿਆਰੇ ਜਿਹੜੇ ਬੈਠੇ ਨੇ ਵਿਦਿਆਲੇ ਵਾਲੇ ਉਹ ਧਿਆਨ ਦੇਣ ਸੰਡਾ ਅਤੇ ਸੁੰਡ, ਇਹ ਬੇਨਤੀ ਕਰਨੀ ਸੀ। ਹਾਂਜੀ ਅੱਗੇ ਚਲੋ।
ਕਾਜੀ ਮੁੱਲਾਂ ਕਰਹਿ ਸਲਾਮ ਇਨ ਹਿੰਦੂ ਮੇਰਾ ਮੱਲਿਆ ਮਾਨ
ਮੱਲਿਆ ਮਾਨ
ਇਨ ਹਿੰਦੂ ਮੇਰਾ ਮੱਲਿਆ ਮਾਨ
ਮੇਰਾ ਮਾਨ ਮਲ ਦਲ ਕੇ ਰੱਖ ਦਿੱਤਾ। ਹਾਂਜੀ।
ਬਾਦਸ਼ਾਹ ਬੇਨਤੀ ਸੁਨੇ ਹੋ ਨਾਮੇ ਸਰ ਭਰ ਸੋਨਾ ਲੇ ਹੋ ਮਾਲ ਲਿਓ ਤਉ ਦੋਜਕ ਪਰਾਓ ਦੀਨ ਛੋੜ ਦੁਨੀਆ ਕਉ ਭਰਾਓ ਪਾਵਹੁ ਬੇੜੀ ਹੱਥ ਹੋ ਤਾਲ ਨਾਮਾ ਗਾਵੈ ਗੁਣ ਗੋਪਾਲ ਗੰਗ ਜਮੁਨ ਜਉ ਉਲਟੀ ਬਹੈ ਤਉ ਨਾਮਾ ਹਰ ਕਰਤਾ ਰਹੈ ਸਾਤ ਘੜੀ ਜਬ ਬੀਤੀ ਸੁਣੀ ਅਜਹੋ ਨ ਆਇਓ ਤ੍ਰਿਭਵਨ ਧਣੀ ਪਾਖੰਤਣ ਬਾਜ ਬਜਾਇਲਾ ਗਰੁੜ ਚੜ੍ਹੇ ਗੋਬਿੰਦ ਆਇਲਾ ਗਰੁੜ ਚੜ੍ਹੇ ਗੋਬਿੰਦ ਆਇਲਾ ਆਪਣੇ ਭਗਤ ਪਾਰ ਕੀ ਪ੍ਰਤਪਾਲ ਗਰੁੜ ਚੜ੍ਹੇ ਆਏ ਗੋਪਾਲ ਕਹੈ ਤਾ ਧਰਨ ਏਕੋਡੀ ਕਰਾਓ ਕਹੈ ਤਾ ਲੇ ਕਰ ਉਪਰ ਧਰਾਓ ਕਹੈ ਤਾ ਮੁਈ ਗਉ ਦੇਉ ਜੀ ਆਏ ਸਭ ਕੋਈ ਦੇਖੈ ਪਤੀਆਏ ਨਾਮਾ ਪ੍ਰਣਵੈ ਸੇਲ ਮਸੇਲ ਗਊ ਦੁਹਾਈ ਬਛਰਾ ਮੇਲ ਦੁੱਧ ਹੈ ਦੁਹੇ ਜਬ ਮਟਕੀ ਭਰੀ ਲੇ ਬਾਦਸ਼ਾਹ ਕੇ ਆਗੇ ਧਰੀ ਬਾਦਸ਼ਾਹ ਮਹਿਲ ਮਹਿ ਜਾਏ ਆਓ ਘਟ ਕੀ ਘਾਟ ਲਾਗੀ ਆਏ ਕਾਜੀ ਮੁੱਲਾਂ ਬਿਨਤੀ ਫੁਰਮਾਏ ਬਖਸੀ ਹਿੰਦੂ ਮੈਂ ਤੇਰੀ ਗਾਏ ਨਾਮਾ ਕਹੈ ਸੁਣ ਹੋ ਬਾਦਸ਼ਾਹ ਇਹੋ ਕਿਛ ਪਤੀਆ ਮੁਝੈ ਦਿਖਾਏ ਇਸ ਪਤੀਆ ਕਾ ਇਹ ਪ੍ਰਵਾਨ ਸਾਚ ਸੀਲ ਚੱਲ ਹੋ ਸੁਲਤਾਨ ਨਾਮ ਦੇਵ ਸਭ ਰਹਿਆ ਸਮਾਏ ਮਿਲ ਹਿੰਦੂ ਸਭ ਨਾਮੇ ਪਹਿ ਜਾਏ ਜਾਓ ਅਬ ਕੀ ਬਾਰ ਨਾ ਜੀਵੈ ਗਾਏ ਤਾਂ ਨਾਮਦੇਵ ਕਾ ਪਤੀਆ ਜਾਏ ਨਾਮੇ ਕੀ ਕੀਰਤ ਰਹੀ ਸੰਸਾਰ ਭਗਤ ਜਨਾ ਲੇ ਉਧਰਿਆ ਪਾਰ ਸਗਲ ਕਲੇਸ਼ ਨਿੰਦਕ ਭਇਆ ਖੇਦ ਨਾਮੇ ਨਾਰਾਇਣ ਨਾਹੀ ਭੇਦ ਘਰ ਦੂਜਾ ਜਾਓ ਗੁਰਦੇਵ ਤਾਂ ਮਿਲੈ ਮੁਰਾਰ ਜਾਓ ਗੁਰਦੇਵ ਤਾਂ ਉਤਰੈ ਪਾਰ ਜਾਓ ਗੁਰਦੇਵ ਤਾਂ ਬੈਕੁੰਠ ਤਰੈ ਜਾਓ ਗੁਰਦੇਵ ਤਾਂ ਜੀਵਤ ਮਰੈ
ਸਗਲ ਕਲੇਸ਼ ਨਿੰਦਕ ਭਇਆ ਖੇਦ ਆਪਨੇ ਇਹ ਸਰਵਣ ਕੀਤਾ ਹੈ। ਜਿਸ ਤਰ੍ਹਾਂ ਗਿਆਨੀ ਜੀ ਨੇ ਕਈ ਵਾਰ ਦੱਸਿਆ ਕਿ ਸੱਸੇ ਦੇ ਚਰਨਾਂ ਵਿੱਚ ਬਿੰਦੀ ਨਹੀਂ ਲਗਾਈ ਜਾਂਦੀ, ਇੱਥੇ ਬਹੁਤ ਜ਼ਿਆਦਾ ਕਲੇਸ਼ ਹੀ ਕਹਿੰਦੇ ਹਨ, ਇਸ ਕਰਕੇ ਇੱਥੇ ਸੱਸਾ ਲਿਖਿਆ ਬਿੰਦੀ ਤੋਂ ਬਿਨਾਂ। ਅਰਥ ਤਾਂ ਇਹਦਾ ਕਲੇਸ਼ ਹੀ ਹੈ ਪਰ ਉਚਾਰਨ ਕਲੇਸ਼ ਹੈ, ਇਸ ਕਰਕੇ ਧਿਆਨ ਰੱਖਣਾ ਸਗਲ ਕਲੇਸ਼।
ਸੱਤ 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 ਗੁਰਦੇਵ ਸੱਤ 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 ਗੁਰਦੇਵ ਝੂਠ 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 ਆਨ ਸਭ ਸੇਵ
ਰਹਾਵਾਹਿਗੁਰੂ ਜੀ। ਪਾਠ ਕਰਦਿਆਂ ਧਿਆਨ ਰੱਖੋ ਵੀ ਸੱਤ ਸੱਤ ਕਿੰਨੇ ਵਾਰੀ ਆਉਂਦਾ ਅਤੇ ਝੂਠ ਝੂਠ ਕਿੰਨੇ ਵਾਰੀ ਗਿਣ ਲਿਓ। ਸੱਤ ਸੱਤ ਪੰਜ ਵਾਰ ਆ ਅਤੇ ਝੂਠ ਝੂਠ ਚਾਰ ਵਾਰੀ ਆ। ਕਈ ਵਾਰੀ ਆਪਾਂ ਕਾਹਲੀ 'ਚ ਬਿਨਾਂ ਧਿਆਨ ਕਰਿਆ ਤਾਂ ਵੱਧ ਘੱਟ ਵੀ ਕਹਿ ਸਕਦੇ, ਇਸ ਕਰਕੇ ਪਹਿਲਾਂ ਗਿਣਤੀ ਮਿਣਤੀ ਹੋਣੀ ਚਾਹੀਦੀ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਅਕਾਲ ਉਸਤਤ ਸਾਹਿਬ ਦੇ ਵਿੱਚ ਤੁਸੀਂ 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 16 ਵਾਰ ਆਉਂਦਾ, ਅਗਰ ਜੇ ਗਿਣਤੀ ਨਾ ਹੋਵੇ ਤਾਂ ਅਸੀਂ ਵੱਧ ਘੱਟ ਸਹਿਜ ਸੁਭਾਅ ਹੀ ਹੋ ਜਾਵੇਗਾ, ਇਹ ਵੀ ਧਿਆਨ ਹੋਣਾ ਚਾਹੀਦਾ। ਹਾਂਜੀ।
ਸੋ ਜਿਵੇਂ ਪਾਠ ਭਾਈ ਹਰਪ੍ਰੀਤ ਸਿੰਘ ਜੀ ਨੇ ਕੀਤਾ ਹੈ, ਆਮ ਤੌਰ 'ਤੇ ਛਪਿਆ ਇਸੇ ਤਰ੍ਹਾਂ ਹੁੰਦਾ ਹੈ ਕਿ ਸੱਤ 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 ਗੁਰਦੇਵ, ਪਰ ਜਿਹੜਾ ਪੁਰਾਤਨ ਸੰਪਰਦਾਇ ਸੀਨਾ ਬਸੀਨਾ ਚੱਲਿਆ ਆ ਰਿਹਾ ਹੈ, ਸੱਤ 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 ਸਤਿਗੁਰ ਦੇਵ, ਤਿੰਨ ਵਾਰ ਸੱਤ ਕਹਿ ਕੇ ਵਿਸ਼ਰਾਮ ਲੱਗਣਾ ਹੈ, ਫਿਰ ਇੱਕ ਵਾਰ ਸੱਤ ਕਹਿ ਕੇ ਸਤਿਗੁਰ ਦੇਵ, ਸੱਤ 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 ਸਤਿਗੁਰ ਦੇਵ, ਝੂਠ 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 ਆਨ ਸਭ ਸੇਵ, ਇਉਂ ਵਿਸ਼ਰਾਮ ਹਨ ਆਪ ਜੀ ਨੇ ਬੜੇ ਸਪਸ਼ਟ ਰੂਪ ਵਿੱਚ ਸਰਵਣ ਕੀਤੇ। ਸੋ ਇਉਂ ਵੀ ਵਿਸ਼ਰਾਮ ਲੱਗਦਾ, ਝੂਠ 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 ਆਨ ਸਭ ਸੇਵ, ਇਉਂ ਵੀ ਵਿਸ਼ਰਾਮ ਹੈ। ਅਤੇ ਜਿਵੇਂ ਭਾਈ ਸਾਹਿਬ ਨੇ ਪਾਠ ਕੀਤਾ ਸੀ ਝੂਠ 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 ਆਨ ਸਭ ਸੇਵ, ਇਸ ਤਰ੍ਹਾਂ ਵੀ ਹੈ।
ਰਹਾਉ ਜਾਓ ਗੁਰਦੇਵ ਤਾ ਨਾਮ ਦ੍ਰਿੜਾਵੈ, ਜਾਓ ਗੁਰਦੇਵ ਨਾ ਦਹਿ ਦਿਸ ਧਾਵੈ, ਜਾਓ ਗੁਰਦੇਵ ਪੰਚ ਤੇ ਦੂਰ, ਜਾਓ ਗੁਰਦੇਵ ਨਾ ਮਰ ਬੋ ਝੂਰ, ਜਾਓ ਗੁਰਦੇਵ ਤਾ ਅੰਮ੍ਰਿਤ ਬਾਣੀ, ਜਾਓ ਗੁਰਦੇਵ ਤਾ ਅਕਥ ਕਹਾਣੀ, ਜਾਓ ਗੁਰਦੇਵ ਤਾ ਅੰਮ੍ਰਿਤ ਦੇਹ, ਜਾਓ ਗੁਰਦੇਵ ਨਾਮ ਜਪ ਲੇਹ, ਜਾਉ ਗੁਰਦੇਵ ਭਵਨ ਤ੍ਰੈ ਸੂਝੈ, ਜਾਉ ਗੁਰਦੇਵ ਊਚ ਪਦ ਬੂਝੈ, ਜਾਉ ਗੁਰਦੇਵ ਤਾ ਸੀਸ ਆਕਾਸ, ਜਾਉ ਗੁਰਦੇਵ ਸਦਾ ਸਾਬਾਸ, ਜਾਉ ਗੁਰਦੇਵ ਸਦਾ ਬੈਰਾਗੀ, ਜਾਉ ਗੁਰਦੇਵ ਪਰ ਨਿੰਦਾ ਤਿਆਗੀ, ਜਾਉ ਗੁਰਦੇਵ ਬੁਰਾ ਭਲਾ ਏਕ, ਜਾਉ ਗੁਰਦੇਵ ਲੀਲਾਟ ਹੈ ਲੇਖ, ਜਾਓ ਗੁਰਦੇਵ ਕੰਧ ਨਹੀਂ ਹਿਰੈ, ਜਾਓ ਗੁਰਦੇਵ ਦੇਹੁਰਾ ਫਿਰੈ, ਜਾਓ ਗੁਰਦੇਵ ਤਾਂ ਛਾਪਰ ਛਾਈ, ਜਾਓ ਗੁਰਦੇਵ ਸਹਿਜ ਨਿਕਸਾਈ, ਜਾਓ ਗੁਰਦੇਵ ਤਾਂ ਅੱਠ ਸੱਠ ਨਹਾਇਆ, ਜਾਓ ਗੁਰਦੇਵ ਤਨ ਚੱਕਰ ਲਗਾਇਆ, ਜਾਓ ਗੁਰਦੇਵ ਤਾਂ ਦੁਆਦਸ਼ ਸੇਵਾ, ਜਾਓ ਗੁਰਦੇਵ ਸਭੈ ਬਿਖ ਮੇਵਾ, ਜਾਓ ਗੁਰਦੇਵ ਤਾਂ ਸੰਸਾ ਟੂਟੈ, ਜਾਓ ਗੁਰਦੇਵ ਤਾਂ ਜਮ ਤੇ ਛੂਟੈ, ਜਾਓ ਗੁਰਦੇਵ ਤਾਂ ਭੌਜਲ ਤਰੈ, ਜਾਓ ਗੁਰਦੇਵ ਤਾਂ ਜਨਮ ਨਾ ਮਰੈ, ਜਾਓ ਗੁਰਦੇਵ ਅੱਠ ਦਸ ਵਿਵਹਾਰ, ਜਾਓ ਗੁਰਦੇਵ ਅਠਾਰਹਿ ਭਾਰ, ਜਾਓ ਗੁਰਦੇਵ ਅਵਰ ਨਹੀਂ ਜਾਈ, ਨਾਮ ਦੇਵ
ਗੁਰਦੇਵ
ਬਿਨ ਗੁਰਦੇਵ ਅਵਰ ਨਹੀਂ ਜਾਈ, ਨਾਮ ਦੇਵ ਗੁਰ ਕੀ ਸਰਣਾਈ। ਪੈਰਾਓ ਬਾਣੀ ਰਵਿਦਾਸ ਜੀਉ ਕੀ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਬਿਨ ਦੇਖੇ ਉਪਜੈ ਨਹੀਂ ਆਸਾ, ਜੋ ਦੀਸੈ ਸੋ ਹੋਏ ਬਿਨਾਸਾ, ਵਰਨ ਸਹਿਤ ਜੋ ਜਾਪੈ ਨਾਮ, ਸੋ ਜੋਗੀ ਕੇਵਲ ਨਿਹਕਾਮ, ਪਰਚੈ ਰਾਮ ਰਵੈ ਜਾਉ ਕੋਈ, ਪਾਰਸ ਪਰਸੈ ਦੁਬਿਧਾ ਨਾ ਹੋਈ ਰਾਵ,
ਪਰਚੈ ਰਾਮ ਰਵੈ ਜਾਉ ਕੋਈ,
ਪਰਚੈ ਰਾਮ ਰਵੈ ਜਾਉ ਕੋਈ, ਪਰਚੈ ਰਾਮ ਰਵੈ ਜਾਉ ਕੋਈ, ਪਾਰਸ ਪਰਸੈ ਦੁਬਿਧਾ ਨਾ ਹੋਈ ਰਹਾਵ, ਸੋ ਮੋਨ ਮਨ ਕੀ ਦੁਬਿਧਾ ਖਾਏ, ਬਿਨ ਦੁਆਰੇ ਤ੍ਰੈ ਲੋਕ ਸਮਾਏ, ਮਨ ਕਾ ਸੁਭਾਵ ਸਭ ਕੋਈ ਕਰੈ, ਕਰਤਾ ਹੋਏ ਸੋ ਅਨਪਹਿ ਰਹੈ, ਫਲ ਕਾਰਨ ਫੂਲੀ ਬਨਰਾਏ, ਫਲ ਲਾਗਾ ਤਬ ਫੂਲ ਬਿਲਾਏ, ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਹਿ ਕਰਮ ਹੈ ਨਾਸ, ਕ੍ਰਿਤ ਕਾਰਨ ਦਦ ਮਥੈ ਸਯਾਨ, ਜੀਵਤ ਮੁਕਤ ਸਦਾ ਨਿਰਵਾਨ, ਕਹਿ ਰਵਿਦਾਸ ਪਰਮ ਬੈਰਾਗ, ਹਿਰਦੈ ਰਾਮ ਕੀ ਨਾ ਜਪਸ ਅਭਾਗ, ਨਾਮ ਦੇਵ ਆਓ ਕਲੰਦਰ ਕੇਸਵਾ, ਕਰ ਅਬਦਾਲੀ ਭੇਸਵਾ ਰਹਾਉ, ਜਿਨ ਆਕਾਸ ਕੁਲ ਹੈ ਸਿਰ ਕੀਨੀ, ਕੌਸੈ ਸਪਤ ਪਏ ਆਲਾ, ਚਮਰ ਪੋਸਕਾ ਮੰਦਰ ਤੇਰਾ, ਇਹ ਬਿਧ ਬਣੈ ਗੋਪਾਲਾ,
ਬਣੇ ਗੋਪਾਲਾ
ਇਹ ਬਿਧ ਬਣੇ ਗੋਪਾਲਾ, ਛੱਪਨ ਕੋਟ ਕਾ ਪੇਹਨ ਤੇਰਾ, ਸੋਲਹ ਸਹਿਸ ਇਜਾਰਾ, ਭਾਰ ਅਠਾਰਹ ਮੁਦਗਰ ਤੇਰਾ, ਸਹਿਨਕ ਸਭ ਸੰਸਾਰਾ, ਦੇਹੀ ਮਹਿ ਜਿਦ ਮਨ ਮੌਲਾਨਾ, ਸਹਿਜ ਨਿਵਾਜ ਗੁਜਾਰੈ, ਬੀਬੀ ਕੌਲਾ ਸੌ ਕਾਇਨ ਤੇਰਾ, ਨਿਰੰਕਾਰ ਆਕਾਰੈ, ਭਗਤ ਕਰਤ ਮੇਰੇ ਤਾਲ ਛਿਨਾਏ, ਕਹਿ ਪਹਿ ਕਰਾਉ ਪੁਕਾਰ ਕਿਹੇ ਪਹਿ ਕਰਾਉ ਪੁਕਾਰ
ਵਾਹਿਗੁਰੂ ਵਾਹਿਗੁਰੂ ਸਮਾਪਤੀ ਕਰਨੀ ਆਪਾਂ ਤੇ ਇੱਕ ਬੇਨਤੀ ਕਰਨੀ ਸੀ ਬੀਬੀ ਕੌਲਾ ਪਾਠ ਕਰਨਾ ਬੀਬੀ ਨਹੀਂ ਕਹਿਣਾ ਬੀਬੀ ਪਾਠੀ ਸਿੰਘ ਨੇ ਪਾਠ ਕੀਤਾ ਨਾ ਬੀਬੀ ਬੀਬੀ ਨਹੀਂ ਕਰਨਾ ਕੱਸ ਕੇ ਪੋਲਾ ਬੀਬੀ ਕੌਲਾ ਸੌ ਕਾਇਨ ਤੇਰਾ ਨਿਰੰਕਾਰ ਆਕਾਰ ਹੈ
ਹਾਂਜੀ ਇਹ ਵੀ ਖਿਆਲ ਰੱਖਣਾ ਕਿ ਬੱਬੇ ਦਾ ਵੱਵਾ ਨਾ ਬਣੇ ਮਹਾਂਪੁਰਖਾਂ ਨੇ ਬੀਵੀ ਨਹੀਂ ਬੋਲਿਆ ਬੀਬੀ ਬੋਲਿਆ ਬੀਬੀ ਬੀਬੀ ਕੌਲਾ ਸੌ ਕਾਇਨ ਤੇਰਾ ਹਾਂਜੀ
ਭਗਤ ਕਰਤ ਮੇਰੇ ਤਾਲ ਛਿਨਾਏ ਕਿਹੇ ਪਹਿ ਕਰਾਉ ਪੁਕਾਰਾ ਨਾਮੇ ਕਾ ਸੁਆਮੀ ਅੰਤਰ ਜਾਮੀ ਫਿਰੇ ਸਗਲ ਬੇਦੇ ਸਵਾ ਭਗਤ ਕਰਤ ਮੇਰੇ ਤਾਲ ਛਿਨਾਏ ਕਿਹੇ ਪਹਿ ਕਰਾਉ ਪੁਕਾਰਾ ਨਾਮੇ ਕਾ ਸੁਆਮੀ ਅੰਤਰ ਜਾਮੀ ਫਿਰੇ ਸਗਲ ਬੇਦੇ ਸਵਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ